ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੈ ਖੰਡਨੰ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੈ ਖੰਡਨੰ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ ਹਬ ਰੰਗ ਮਨ ਹੈ ਜਿਸ ਸੰਗ ਤੈਸਿਓ ਲਾਈਐ ਨੇਹੋ ਸੋ ਸਾਹੋ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਆਸ ਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹਿ ਵਿਜੋਗ ਸਾਧ ਸੰਗ ਹਰ ਗੁਣ ਰਮਹੋ ਬਿਨਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹਿ ਵਿਜੋਗ ਸਾਧ ਸੰਗ ਹਰ ਗੁਣ ਰਮਹੋ ਬਿਨਸੇ ਸਭ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਆਪਣੇ ਜੀਵਨ ਨੂੰ ਆਪਣੇ ਸਮੇਂ ਨੂੰ ਸਫਲਿਆਂ ਕਰਨ ਦੇ ਲਈ ਆਪ ਸਮੂਹ ਸੰਗਤਾਂ ਡਿੱਠੈ ਸਭੈ ਥਾਵ ਨਹੀਂ ਤੁਦ ਜਿਹੇ ਆ ਬਦਹੋ ਪੁਰਖ ਵਿਧਾਤੇ ਤਾਂ ਤੂੰ ਸੋਹੇ ਆ ਪ੍ਰਤੱਖ ਹਰ ਖੁਦ ਖੁਦਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਥਾਨਾਂ ਉੱਪਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਨਤਮਸਤਕ ਹੋਏ ਹੋ। ਅੱਜ ਦਾ ਜੋ ਸਮੁੱਚੀ ਕਾਇਨਾਤ ਦੇ ਲਈ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਫੁਰਮਾਨ ਹੈ, ਮੁੱਖ ਵਾਕ ਹੈ, ਅਗੰਮੀ ਬਚਨ ਹੈ। ਆਪ ਸਮੂਹ ਸੰਗਤਾਂ ਕੁਝ ਸਮਾਂ ਮਨਚਿਤ ਬਿਰਤੀਆਂ ਨੂੰ ਇਕਾਗਰਤਾ ਬਖਸ਼ ਕੇ ਇਸ ਪਾਵਨ ਵਾਕ ਦੀ ਮੁੱਖ ਵਾਕ ਦੀ ਵਿਚਾਰ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨਾ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਬਾਰੇ ਬਾਣੀ ਦਾ ਇਹ ਫੁਰਮਾਨ ਹੈ, ਜਗ ਔਰ ਨ ਯਹ ਮਹਾਤਮ ਮੈਂ ਅਵਤਾਰ, ਉਜਾਗਰ ਆਨ ਕੀਓ ਤਿਨਕੇ ਦੁੱਖ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪੀਓ। ਇਹ ਪੱਧਤ ਤੇ ਮਤ ਚੂਕਹਿ ਰੇ ਮਨ ਭੇਦ ਬਭੇਦ ਨ ਜਾਨ ਬੀਓ। ਭੱਟਾਂ ਦੇ ਸਾਹਮਣੇ ਇੱਕ ਸਵਾਲ ਪੈਦਾ ਹੋਇਆ, ਜਦੋਂ ਕਿਸੇ ਸਾਧੂ ਸਤਿਪੁਰਸ਼ ਦੇ ਬਾਰੇ ਆਪਾਂ ਕਿਸੇ ਜਗਿਆਸੂ ਪਾਸੋਂ ਪੁੱਛੀਏ, ਭਾਈ ਜੀ ਇਹਨਾਂ ਨੂੰ ਮਹਾਂਪੁਰਸ਼ ਕਹਿੰਦੇ ਹੋ, ਸੰਤ ਕਹਿੰਦੇ ਹੋ, ਇਹਨਾਂ ਦੇ ਵਿੱਚ ਕੈਸੀਆਂ ਬਰਕਤਾਂ ਨੇ, ਇੰਨੀ ਵਡਿਆਈ ਕਰਦੇ ਹੋ, ਇਹਨਾਂ ਵਿੱਚ ਕਿਹੜੇ ਗੁਣ ਨੇ, ਕਾਰਨ ਕੀ ਹੈ ਤੁਹਾਡੇ ਇਹਨਾਂ ਦੇ ਸੋਹਲੇ ਗਾਉਣ ਦਾ? ਅਤੇ ਜਵਾਬ ਆਵੇਗਾ ਜੀ, ਇਹਨਾਂ ਵਿੱਚ ਰੱਬ ਵਰਗੇ ਗੁਣ ਨੇ, ਇਹ ਬੜੇ ਦਾਨੀ ਨੇ, ਇਹਨਾਂ ਦੀ ਸਾਧਨਾ ਬੜੀ ਹੈ, ਇਹ ਦਇਆਵਾਨ ਨੇ, ਸੱਚ ਬੋਲਦੇ ਨੇ, ਸੰਤੋਖੀ ਨੇ, ਆਪਣੇ ਧਰਮ ਵਿੱਚ ਪਰਪੱਕ ਰਹਿੰਦੇ ਨੇ, ਖਿਮਾ ਵਾਲਾ ਸੁਭਾਅ ਹੈ, ਇੱਦਾਂ ਦੇ ਕੁਝ ਗੁਣ ਬਿਆਨ ਕਰੀਦੇ ਨੇ। ਇਹਨਾਂ ਗੁਣਾਂ ਦੇ ਸਹਿਤ ਜੋ ਵੀ ਮਨੁੱਖ ਹੈ ਉਹਦਾ ਅਦਬ ਸਤਿਕਾਰ ਹੈ, ਅਤੇ ਉਹਨੂੰ ਆਪਾਂ ਸਹਿ ਸੁਭਾਅ ਕਹਿ ਦਿੰਦੇ ਵੀ ਇਹ ਰੱਬ ਵਰਗਾ ਹੈ। ਗੁਰੂ ਅਰਜਨ ਸਾਹਿਬ ਦੀ ਭੱਟਾਂ ਨੇ ਕੀਤੀ ਵਡਿਆਈ, ਭੱਟ ਸਾਹਿਬਾਨਾਂ ਨੇ ਕੀਤੀ ਵਡਿਆਈ, ਅਤੇ ਵਡਿਆਈ ਸੁਣ ਕੇ ਤੁਹਾਡੇ ਮੇਰੇ ਵਰਗਿਆਂ ਸਵਾਲ ਕਰ ਦਿੱਤਾ ਵੀ ਗੁਰੂ ਅਰਜਨ ਸਾਹਿਬ ਦੀ ਵਡਿਆਈ ਬੜੀ ਕਰਦੇ ਜੇ, ਗੁਰੂ ਅਰਜਨ ਕੌਣ ਹੈ? ਕੋਈ ਸੰਤ ਹੈ? ਕਿਸੇ ਮਹਾਂਪੁਰਸ਼ ਵਰਗੀਆਂ ਬਰਕਤਾਂ ਨੇ ਇਹਦੇ ਵਿੱਚ? ਕੋਈ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ? ਕੋਈ ਬੜਾ ਦਾਨੀ ਹੈ? ਥੋੜ੍ਹਾ ਜਿਹਾ ਕੰਪੈਰੀਜ਼ਨ ਕਰਕੇ ਦੱਸੋ ਵੀ ਗੁਰੂ ਅਰਜਨ ਹੈ ਕਿਹਦੇ ਵਰਗਾ ਹੈ? ਅਤੇ ਸਾਰਿਆਂ ਨਾਲੋਂ ਵੱਡੀ ਵਡਿਆਈ ਇਹ ਹੈ ਵੀ ਆਪਾਂ ਕਹਿ ਦਿੰਦੇ ਜੀ ਫਲਾਨਾ ਮਹਾਂਪੁਰਸ਼ ਤੇ ਨਿਰਾ ਹੀ ਰੱਬ ਦਾ ਰੂਪ ਹੈ। ਕੀ ਗੁਰੂ ਅਰਜਨ ਸਾਹਿਬ ਕਿਸੇ ਸੰਤ ਵਰਗੇ ਨੇ? ਕੀ ਗੁਰੂ ਅਰਜਨ ਸਾਹਿਬ ਰੱਬ ਵਰਗੇ ਨੇ? ਜਦੋਂ ਭੱਟਾਂ ਨਾਲ ਇਹ ਬਚਨ ਕੀਤਾ ਵੀ ਕੀ ਗੁਰੂ ਅਰਜਨ ਸਾਹਿਬ ਮਹਾਂਪੁਰਸ਼ ਸੰਤਾਂ ਵਰਗੇ ਨੇ, ਕਹਿੰਦਾ ਨਹੀਂ, ਛੋਟਾ ਸਮਝ ਲਿਆ ਤੁਸੀਂ। ਗੁਰੂ ਅਰਜਨ ਸਾਹਿਬ ਰੱਬ ਵਰਗੇ ਨੇ, ਕਹਿੰਦੇ ਨਹੀਂ, ਹਜੇ ਵੀ ਛੋਟਾ ਕਹਿ ਰਹੇ ਜੇ ਗੁਰੂ ਅਰਜਨ ਨੂੰ, ਹਜੇ ਵੀ ਜੇ ਸ਼ਬਦੀ 'ਤੇ ਉਹ ਬੈਠਾ ਹੈ ਤੁਸੀਂ ਬਿਆਨ ਨਹੀਂ ਕਰ ਪਾ ਰਹੇ। ਅਤੇ ਕਹਿੰਦੇ ਭੱਟੋ ਫਿਰ ਤੁਸੀਂ ਦੱਸ ਦਿਓ ਵੀ ਗੁਰੂ ਅਰਜਨ ਕੌਣ ਹੈ? ਇਹ ਪੱਧਤ ਤੇ ਮਤ ਚੂਕਹਿ ਰੇ ਮਨ ਭੇਦ ਬਭੇਦ ਨਾ ਜਾਨ ਬੀਓ, ਪਰਤਸ਼ ਹਿਰਦੈ ਗੁਰ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ। ਕਹਿੰਦੇ ਕਿਤੇ ਇਹ ਟਪਲਾ ਨਾ ਖਾ ਜਾਈਂ, ਪੱਧਤ ਇਹ ਤਿਲਕ ਨਾ ਜਾਈਂ, ਕਿਤੇ ਭੁਲੇਖੇ ਨਾਲ ਵੀ ਗੁਰੂ ਅਰਜਨ ਨੂੰ ਰੱਬ ਵਰਗਾ ਨਾ ਕਹਿ ਦਈਂ। ਪਰਤਕ ਹਿਰਦੈ ਗੁਰ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ, ਹੈ ਹੀ ਗੁਰੂ ਅਰਜਨ ਰੱਬ, ਦੂਜਾ ਰੱਬ ਹੀ ਕੋਈ ਨਹੀਂ ਹੈ ਦੁਨੀਆ 'ਤੇ, ਉਹਦੇ ਦਰ 'ਤੇ ਤੁਸੀਂ ਬੈਠੇ ਹੋ, ਗੁਰੂ ਅਰਜਨ ਹੀ ਰੱਬ ਹੈ, ਸਿੱਖਾ ਤੇਰਾ ਕੋਈ ਰੱਬ ਨਹੀਂ ਹੈ। ਗੁਰ ਅਰਜਨ ਪਰਤਖ ਹਰ, ਉਸ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਮੁੱਖ ਵਾਕ ਹੈ, ਪ੍ਰਤੱਖ ਹਰ ਦੇ ਇਹ ਬਚਨ ਨੇ। ਅਕਾਲ ਪੁਰਖ ਦੇ ਬਚਨ, ਅਕਾਲ ਪੁਰਖ ਦੇ ਸਰਗੁਣ ਅਵਤਾਰ ਨੇ ਸਾਡੇ ਸਨਮੁਖ ਰੱਖੇ ਨੇ, ਔਰ ਇਹਨਾਂ ਨੂੰ ਕਮਾ ਕੇ ਅਸੀਂ ਜੀਵਨ ਸਫਲਾ ਕਰਕੇ ਉਸ ਅਕਾਲ ਪੁਰਖ ਵਿੱਚ ਅਭੇਦ ਹੋ ਸਕਦੇ ਹਾਂ। ਹਾਂ, ਜੀਵਨ ਜਾਚ ਤਾਂ ਸਿਖਾਉਂਦੇ ਹੀ ਨੇ, ਇਹ ਵੀ ਕੋਈ ਵੱਡੀ ਵਡਿਆਈ ਨਹੀਂ ਹੈ। ਜੀਵਨ ਜਾਚ ਤਾਂ ਕਿਸੇ ਸਿਆਣੇ ਵਿਦਵਾਨ ਦੀ ਕਿਤਾਬ ਪੜ੍ਹ ਲਓ ਫਿਰ ਵੀ ਆ ਜਾਂਦੀ ਹੈ। ਇਹ ਕੇਵਲ ਜੀਵਨ ਜਾਚ ਦੀ ਪੁਸਤਕ ਨਹੀਂ ਹੈ, ਇਹ ਉਹ ਰਸਤਾ ਹੈ ਜਿਹਦੇ 'ਤੇ ਚੱਲ ਕੇ ਖੁਦ ਖੁਦਾ ਦੇ ਪ੍ਰਤੱਖ ਦਰਸ਼ਨ ਹੋ ਸਕਦੇ ਨੇ। ਇਹ ਕੋਈ ਮਾਮੂਲੀ ਰਚਨਾ ਨਹੀਂ ਹੈ। ਇਹਦੇ ਬਾਰੇ ਤਾਂ ਪਾਤਸ਼ਾਹ ਕਹਿੰਦੇ ਨੇ, ਹਉ ਆਪ ਹੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਜਿੰਨੇ ਵੀ ਬਚਨ ਤੁਹਾਡੇ ਨਾਲ ਕਰਨ ਲੱਗਾ, ਗੁਰੂ ਅਰਜਨ ਸਾਹਿਬ ਕਹਿੰਦੇ ਮੈਨੂੰ ਕਿੱਥੇ ਬੋਲਣਾ ਆਉਂਦਾ। ਇਹ ਸਾਰੇ ਦੇ ਸਾਰੇ ਬਚਨ ਉਸ ਪਰਮਾਤਮਾ ਦੇ ਨੇ, ਉਸਨੇ ਹੁਕਮ ਕੀਤਾ ਅਤੇ ਤੁਹਾਡੇ ਸਾਹਮਣੇ ਚੋਲਾ ਪਾ ਕੇ ਆ ਗਿਆ, ਸਰਗੁਣ ਹੋ ਕੇ ਆ ਗਿਆ, ਤੁਹਾਡੇ ਸਾਹਮਣੇ ਬਚਨ ਰੱਖ ਦਿੱਤੇ ਗਏ ਨੇ। ਇਹ ਬਚਨ ਆਉਂਦਾ ਕਿੱਥੇ ਹੈ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਦੇ ਵਿੱਚ ਤਕਰੀਬਨ ਵਾਹਿਗੁਰੂ 22 ਵਾਰਾਂ ਨੇ, ਅਤੇ 22 ਵਾਰਾਂ ਦੇ ਵਿੱਚੋਂ ਇੱਕ ਵਾਰ ਹੈ ਜੈਤ ਸ਼੍ਰੀ ਕੀ ਵਾਰ। ਇਹ ਜਿਹੜੀ ਸੱਚੇ ਪਾਤਸ਼ਾਹ ਨੇ ਸਾਡੇ ਲਈ ਬਾਣੀ ਉਚਾਰੀ ਹੈ, 22 ਵਾਰਾਂ ਜਿਹੜੀਆਂ ਉਚਾਰੀਆਂ ਨੇ ਉਹਨਾਂ 'ਚੋਂ ਇੱਕ ਵਾਰ ਹੈ, ਔਰ ਇਸ ਵਾਰ ਦੇ ਵਿੱਚ ਤਕਰੀਬਨ 20 ਸਲੋਕ ਨੇ ਅਤੇ 20 ਪੌੜੀਆਂ ਨੇ। ਇਹ ਤੀਸਰੀ ਪੌੜੀ ਤੀਸਰਾ ਸਲੋਕ ਜੋ ਅੱਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਤਰੁੱਠ ਕੇ ਸਾਡੇ ਛੱਡਦਿਆਂ ਤ੍ਰਿਸ਼ਨਾ ਦੀ ਅੱਗ ਵਿੱਚ ਬਲਦਿਆਂ ਹਿਰਦਿਆਂ ਨੂੰ ਠੰਡਕ ਪਹੁੰਚਾਉਣ ਦੇ ਲਈ, ਸਾਡੇ ਲਈ ਉਸ ਅਕਾਲ ਪੁਰਖ ਦੇ ਦਰ ਦਾ ਦਰਵਾਜ਼ਾ ਖੋਲ੍ਹਣ ਦੇ ਲਈ, ਇਹ ਬਚਨ ਕਮਾਉਣ ਦੇ ਲਈ ਆਪਣੇ ਮੁੱਖ ਵਾਕ ਤੋਂ ਬਖਸ਼ਿਸ਼ ਕੀਤਾ ਹੈ। ਇਸ ਵਾਰ ਦੇ ਵਿੱਚ ਜਿੰਨੇ ਵੀ ਸਲੋਕ ਨੇ ਅਤੇ ਪੌੜੀਆਂ ਨੇ ਸਾਰੇ ਹੀ ਗੁਰੂ ਅਰਜਨ ਸਾਹਿਬ ਦੇ ਨੇ, ਹੋਰ ਗੁਰੂ ਸਾਹਿਬਾਨਾਂ ਦੇ, ਹੋਰ ਸਰਗੁਣ ਚੋਲਿਆਂ ਦੇ ਨਹੀਂ। ਔਰ ਇਸ ਗੱਲ ਵੱਲ ਧਿਆਨ ਦਿਓ, ਵਾਰ ਦਾ ਮਤਲਬ ਕੀ ਹੈ? ਵਾਰ ਦਾ ਮਤਲਬ ਹੁੰਦਾ ਹੈ ਉਹ ਬੀਰ ਰਸੀ ਗਾਥਾ, ਬੀਰ ਰਸੀ ਬਚਨ, ਜਿਹਨੂੰ ਸੁਣ ਕਰਕੇ ਬੁਜ਼ਦਿਲ ਤੋਂ ਬੁਜ਼ਦਿਲ ਵੀ ਹੱਥ ਵਿੱਚ ਸ਼ਸਤਰ ਲੈ ਕੇ ਮੈਦਾਨੇ ਜੰਗ ਵਿੱਚ ਜੂਝਣ ਦੇ ਕਾਬਲ ਹੋ ਜਾਵੇ। ਉਸ ਅਗੰਮੀ ਸ਼ਬਦਾਂ ਦੀ ਰਚਨਾ ਨੂੰ, ਬੀਰ ਰਸੀ ਰਚਨਾ ਨੂੰ ਵਾਰ ਕਿਹਾ ਜਾਂਦਾ ਹੈ। ਜਿਵੇਂ ਦੋ ਪ੍ਰਕਾਰ ਦੀ ਦੁਨੀਆ ਹੈ, ਸੂਖਮ ਅਤੇ ਸਥੂਲ। ਸੂਖਮ ਦੁਨੀਆ ਤੁਹਾਡੇ ਅੰਦਰ ਹੈ, ਸਥੂਲ ਦੁਨੀਆ ਆਪਾਂ ਇੱਕ ਦੂਜੇ ਨੂੰ ਦੇਖ ਹੀ ਰਹੇ ਹਾਂ। ਚੰਮ ਦੇ ਟੁਕੜੇ ਇਹ ਜਿੰਨੇ ਵੀ ਬਣਾਏ ਨੇ, ਸਾਰੀ ਸਥੂਲ ਦੁਨੀਆ ਹੈ। ਹੁਣ ਇਹਨਾਂ ਦੋਵਾਂ ਹੀ ਦੁਨੀਆ ਦੇ ਦਰਮਿਆਨ ਡਾਂਗ ਛੋਟਾ ਖੜਕਦਾ ਹੀ ਰਹਿੰਦਾ ਹੈ। ਬਾਹਰ ਦੁਸ਼ਮਣਾਂ ਨਾਲ ਲੜਦੇ ਰਹਿੰਦੇ ਹਾਂ ਅਤੇ ਅੰਦਰ ਕਾਮ ਕ੍ਰੋਧ ਵਿਕਾਰਾਂ ਨਾਲ ਸਾਡੀ ਡਾਂਗ ਖੜਕਦੀ ਰਹਿੰਦੀ ਹੈ। ਇਹ ਵਾਰ ਪਾਤਸ਼ਾਹ ਨੇ ਤਾਂ ਉਚਾਰੀ ਹੈ ਵੀ ਇਸ ਵਾਰ ਨੂੰ ਪੜ੍ਹ ਕੇ, ਇਸ ਬਾਣੀ ਨੂੰ ਪੜ੍ਹ ਕੇ ਤੇਰੇ ਅੰਦਰ ਗਿਆਨ ਦਾ ਐਸਾ ਠਾਠਾ ਮਾਰਦਾ ਰਸ ਪੈਦਾ ਹੋਵੇ ਵੀ ਤੂੰ ਗਿਆਨ ਦੀ ਤਲਵਾਰ ਲੈ ਕੇ ਕਾਮ ਕ੍ਰੋਧ ਨੂੰ ਵੱਢ ਕੇ ਸੁੱਟ ਦੇਵੇਂ। ਬਾਹਰੀ ਜੰਗ ਹੋ ਰਿਹਾ ਹੈ। ਸੱਚੇ ਪਾਤਸ਼ਾਹ ਕਲਗੀਧਰ ਗੁਰੂ ਗੋਬਿੰਦ ਸਿੰਘ ਨੇ ਆਪਣੀ ਬਾਣੀ ਦੇ ਵਿੱਚ ਚੰਡੀ ਦੀ ਵਾਰ ਉਚਾਰੀ ਹੈ, ਉਹ ਪੜ੍ਹ ਕੇ ਬੀਰ ਰਸ ਪੈਦਾ ਹੋਵੇ। ਇਹ 22 ਵਾਰਾਂ ਪੜ੍ਹ ਕੇ ਬੀਰ ਰਸ ਪੈਦਾ ਹੋਵੇ, ਵਾਰ ਉਸਨੂੰ ਕਹਿੰਦੇ ਨੇ, ਉਹ ਬਚਨ ਜਿਨ੍ਹਾਂ ਨੂੰ ਸਰਵਣ ਕਰਕੇ ਬੀਰ ਰਸ ਆ ਜਾਵੇ, ਬੁਜ਼ਦਿਲ ਤੋਂ ਬੁਜ਼ਦਿਲ ਪੱਬਾਂ ਭਾਰ ਮੈਦਾਨੇ ਜੰਗ ਵਿੱਚ ਨੱਚਣ ਲੱਗ ਪਵੇ। ਹੁਣ ਬਾਹਰ ਦਾ ਜੰਗ ਇੱਕ ਅੰਦਰ ਦਾ ਜੰਗ ਹੈ, ਦੋਵੇਂ ਹੀ ਜਿੱਤਣੇ ਜ਼ਰੂਰੀ ਨੇ। ਬਾਹਰ ਦੇ ਜੰਗ ਵਿੱਚ ਜਿਹੜਾ ਬਾਣੀ ਬਾਣੇ ਦਾ ਧਾਰਨੀ ਹੈ ਉਹ ਸਿਰ ਦੇਣ ਤੋਂ ਨਹੀਂ ਡਰੇਗਾ, ਅਤੇ ਸ਼ਹੀਦ ਸਦਾ ਹੀ ਜਿੱਤੇ ਹੁੰਦੇ ਨੇ। ਅੰਦਰ ਜਿਹੜਾ ਵਿਕਾਰਾਂ ਨੂੰ ਜਿੱਤ ਗਿਆ, ਸੱਤ ਸੰਗੀਆਂ ਵਿੱਚੋਂ ਉਹਨੂੰ ਸਤਪੁਰਸ਼, ਉਹਨੂੰ ਮਹਾਂਪੁਰਸ਼ ਕਿਹਾ ਜਾਂਦਾ ਹੈ, ਉਹਨੂੰ ਸੂਰਮਾ ਜਾਂ ਕਹੋ, ਹਰ ਰੰਗ ਲਾਗੋ ਇਸ ਯੁੱਗ ਮਹਿ ਸੋ ਕਈਅਤ ਹੈ ਸੂਰਾ। ਵਾਰ ਸਾਡੇ ਲਈ ਇਸ ਲਈ ਉਚਾਰੀ ਹੈ, ਸਿੱਖਾ ਗਿਆਨ ਦੀ ਖੜਗ ਲੈ ਕੇ ਕਾਮ ਕ੍ਰੋਧ ਨੂੰ ਕੱਟ ਸੁੱਟ, ਨਹੀਂ ਤਾਂ ਤੈਨੂੰ ਢਾ ਲੈਣਾ ਹੀ ਇਹਨੇ। ਅਤੇ ਜਦੋਂ ਗੁਰੂ ਨੇ ਥਾਪੜਾ ਦੇ ਦਿੱਤਾ, ਵਾਰ ਪੜ੍ਹੀ, ਬਾਣੀ ਪੜ੍ਹੀ, ਬਾਣੀ ਦੇ ਅਨੁਸਾਰ ਜੀਵਨ ਬਤੀਤ ਕੀਤਾ, ਗੁਰੂ ਦਾ ਜਿਹਨੇ ਥਾਪੜਾ ਲੈ ਲਿਆ, ਫਿਰ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ। ਜਿਹੜੇ ਕਾਮ ਵਰਗੇ ਐਡੇ ਵਿਕਾਰ ਨੂੰ ਦੁਨੀਆਂ ਦੇ ਵੱਡੇ ਵੱਡੇ ਰਾਜੇ ਜਿਨ੍ਹਾਂ ਨੇ ਦੁਨੀਆਂ ਝੁਕਾਈ ਹੈ ਉਹ ਨਹੀਂ ਨਾ ਜਿੱਤ ਸਕੇ। ਰਾਵਣ ਸਭ ਨੂੰ ਜਿੱਥੀ ਬੈਠਾ ਹੈ ਕਾਮ ਹੱਥੋਂ ਮਾਰ ਖਾ ਗਿਆ ਹੈ। ਏਡਾ ਸੂਰਮਾ ਬਾਹਰੀ ਜੰਗ ਜਿੱਤੀ ਹੈ ਪਰ ਅੰਦਰ ਦੀ ਜੰਗ ਹਾਰ ਚੁੱਕਿਆ ਹੈ। ਜੇ ਕਿਤੇ ਗੁਰੂ ਅਰਜਨ ਸਾਹਿਬ ਦੇ ਦਰ ਤੇ ਆ ਕੇ ਥਾਪੜਾ ਲੈ ਲਵੇਂ, ਗੁਰੂ ਰਾਮਦਾਸ ਦੇ ਦਰ ਤੇ ਆ ਕੇ ਥਾਪੜਾ ਲੈ ਲਵੇਂ, ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ, ਤੇ ਇਹ ਜਿਹੜੇ ਪੰਜ ਜਵਾਨ ਸਮਝਦੇ ਨੇ ਆਪਣੇ ਆਪ ਨੂੰ, ਇਹਨਾਂ ਦੀਆਂ ਦੇ ਗੰਢਾਂ ਮਾਰ ਕੇ ਸੁੱਟ ਦੇਵੇਂਗਾ। ਜੇ ਤੋ ਸਕੇਗਾ ਜਿਹੜਾ ਗੁਰੂ ਦੀ ਬਾਣੀ ਪੜ੍ਹ ਕੇ ਉਹਦੇ ਅਨੁਸਾਰ ਜੀਵਨ ਢਾਲੇਗਾ। ਇਹ ਵਾਰ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸਾਡੇ ਤੇ ਤਰੁੱਠ ਕੇ। ਜਿਹੜੀਆਂ ਬਾਕੀ ਵੀ ਵਾਰਾਂ ਨੇ, ਕਈਆਂ ਵਾਰਾਂ ਵਿੱਚ ਸਲੋਕ ਨਹੀਂ ਹੈ, ਪਰ ਇਹ ਵਾਰ ਸਲੋਕਾਂ ਸਹਿਤ ਸੱਚੇ ਪਾਤਸ਼ਾਹ ਨੇ ਉਚਾਰੀ ਹੈ, ਔਰ ਇਹ ਵਾਰ ਹੀ ਗੁਰੂ ਗ੍ਰੰਥ ਸਾਹਿਬ ਦਾ ਮੱਧ ਵੀ ਸਮਝੀ ਜਾਂਦੀ ਹੈ। ਕਿਉਂਕਿ ਵਾਰ ਕੀ ਹੈ? ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ, ਪਰਮੇਸ਼ਵਰ ਹੈ, ਇਹ ਵਾਰ ਹੈ। ਇਹ ਪਹਿਲਾ ਸਲੋਕ ਮੈਂ ਪੜ੍ਹ ਰਿਹਾ, ਤੀਸਰੇ ਸਲੋਕ ਦੀ ਆਪ ਸੰਗਤਾਂ ਦੇ ਸਾਹਮਣੇ ਗੁਰੂ ਕੇ ਵਜ਼ੀਰ ਸਾਹਿਬਾਨਾਂ ਨੇ ਪੰਕਤੀ ਪੜ੍ਹੀ ਹੈ। ਹੁਣ ਧਿਆਨ ਦੇ ਨਾਲ ਇਕਾਗਰਤਾ ਬਖਸ਼ ਕੇ ਇਸ ਪੰਕਤੀ ਨੂੰ ਸਰਵਣ ਕਰਨ ਦਾ ਯਤਨ ਕਰਨਾ। ਮਨ ਇੱਛਾ ਦਾਨ ਕਰਨ, ਮਹਾਰਾਜ ਕਹਿੰਦੇ ਸਰਵਤਰ ਆਸਾ ਪੂਰਨ ਹੈ। ਜਿਹੜਾ ਪਰਮਾਤਮਾ ਹੈ ਨਾ, ਪਰਮਾਤਮਾ ਦਾ ਸੁਭਾਅ ਐਸਾ ਹੈ, ਅਸੀਂ ਸਾਰੇ ਹੀ ਉਹਦੇ ਪਾਸੋਂ ਝੋਲੀਆਂ ਅੱਡ ਕੇ ਮੰਗਦੇ ਹਾਂ। ਆ ਜਿਹੜਾ ਦੋ ਦੋ ਘੰਟੇ ਹਰਿਮੰਦਰ ਸਾਹਿਬ ਮੱਥਾ ਨਹੀਂ ਟੇਕਿਆ ਜਾਂਦਾ, ਇਹ ਸਾਡੀ ਮੰਗਤਿਆਂ ਦੀ ਭੀੜ ਹੈ, ਇੰਨੀ ਭੀੜ ਹੋਰ ਕਾਹਦੀ ਹੈ? ਜਿੱਥੋਂ ਬਹੁਤਾ ਕੁਝ ਮਿਲਦਾ ਉੱਥੇ ਭੀੜ ਬਹੁਤੀ ਹੁੰਦੀ ਹੈ, ਇਹ ਸਭ ਅਸੀਂ ਇੱਥੋਂ ਮੰਗਣੀ ਆਉਂਦੇ ਹਾਂ। ਮੈਂ ਫਿਰ ਕਹਿ ਦੇਵਾਂ, ਇਹਦੇ ਨਾਲੋਂ ਵੱਡਾ ਕੋਈ ਡਰ ਨਹੀਂ। ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਹਰ ਜਗ੍ਹਾ ਹੀ ਸਾਡਾ ਸਿਰ ਝੁਕਦਾ ਹੈ। ਪਰ ਉਹ ਜਿੰਨੇ ਵੀ ਦਰਬਾਰ ਨੇ ਉਹ ਅਸੀਂ ਬਣਾਏ ਨੇ, ਅਤੇ ਸਾਡਾ ਗੁਰੂ ਅਰਜਨ ਸਾਹਿਬ ਨਾਲ ਮੁਕਾਬਲਾ ਨਹੀਂ। ਇਹ ਜਿਹੜਾ ਦਰਬਾਰ ਹੈ, ਗੁਰੂ ਅਰਜਨ ਸਾਹਿਬ ਨੇ ਹੱਥੀਂ ਬਣਾਇਆ ਹੈ, ਅਤੇ ਤਾਂ ਹੀ ਇਹਦੇ ਲਈ ਫੁਰਮਾਨ ਹੈ, ਡਿੱਠ ਹੈ, ਸਭ ਹੈ, ਥਾਵ ਨਹੀਂ ਤੁਦ ਜਿਹੇ ਆ, ਕਿਉਂਕਿ ਤੂੰ ਬਣਾਇਆ ਹੈ। ਇਸ ਕਰਕੇ ਹਰਿਮੰਦਰ ਸਾਹਿਬ ਵਰਗਾ, ਦਰਬਾਰ ਸਾਹਿਬ ਵਰਗਾ ਦੁਨੀਆ 'ਤੇ ਕੋਈ ਤੀਰਥ ਨਹੀਂ ਹੈ। ਅਤੇ ਫਿਰ ਭੀੜ 'ਤੇ ਲੱਗੇਗੀ, ਝੋਲੀਆਂ ਭਰਨ ਵਾਲੇ ਦੇ ਦਰ 'ਤੇ ਭੀੜ 'ਤੇ ਲੱਗੇਗੀ। ਮੰਗਦੇ ਤੇ ਅਸੀਂ ਤੇਰੇ ਪਾਸੋਂ ਸਾਰੇ ਹਾਂ, ਤੇਰੇ ਦਰ ਦੇ ਅਸੀਂ ਸਾਰੇ ਮੰਗਤੇ ਹਾਂ, ਪਰ ਜੋ ਤੈਨੂੰ ਭਾਉਂਦਾ ਉਹੀ ਤੂੰ ਦਿੰਦਾ ਹੈ, ਜੋ ਤੈਨੂੰ ਚੰਗਾ ਲੱਗਦਾ ਉਹੀ ਤੂੰ ਬਖਸ਼ਦਾ ਹੈ। ਹਾਂ, ਮੰਗਦੇ ਸਾਰੇ ਹਾਂ, ਦਿੰਦਾ ਸਭਨਾਂ ਨੂੰ ਹੈ। ਕਈ ਵਾਰ ਠੀਕ ਹੈ, ਦੇਰ 'ਤੇ ਹੈ, ਇਹਦੇ ਦਰ 'ਤੇ ਅੰਧੇਰ ਨਹੀਂ ਹੁੰਦਾ। ਪਾਤਸ਼ਾਹ ਆਖਣ ਲੱਗੇ, ਮਨ ਇੱਛਾ ਦਾਨ ਕਰਨ, ਆਪਣੇ ਮਨ ਦੀ, ਮਨ ਕੀ ਹੈ? ਮਨ ਇੱਕ ਐਸੀ ਵਸਤੂ ਹੈ, ਮਨ ਆਸ਼ਾਵਾਂ ਦਾ, ਸੋਚਾਂ ਦਾ ਭੰਡਾਰ ਹੈ। ਮਨ ਦੇ ਅੰਦਰ ਸੰਕਲਪ ਨੇ, ਵਿਕਲਪ ਨੇ, ਅੰਤਸ਼ਕਰਨ ਹੈ। ਮਨ ਜਿਹੜਾ ਹੈ ਨਾ, ਪਾਤਸ਼ਾਹ ਆਖਣ ਲੱਗੇ, ਮਨ ਦੇ ਵਿੱਚ ਜਦੋਂ ਤੇਰੇ ਇੱਛਾ ਆ ਗਈ ਵੀ ਇਹਦੀ ਝੋਲੀ ਭਰਨੀ ਹੈ, ਤਾਂ ਫਿਰ ਭਰ ਦਿੰਦਾ ਹੈ। ਅਤੇ ਜੇ ਤੂੰ ਇੱਛਾ ਨਹੀਂ ਨਾ ਧਾਰੀ ਵੀ ਇਹਨੂੰ ਖਾਲੀ ਰੱਖਣਾ ਹੈ, ਤਾਂ ਫਿਰ ਲੱਖ ਕੋਈ ਮਾਈ ਲਾਲ, ਕੋਈ ਮਾਈਕਾ ਲਾਲ ਯਤਨ ਕਰੇ, ਜਿਹਦੀ ਝੋਲੀ ਤੂੰ ਸੱਖਣੀ ਕਰ ਦੇਵੇਂ, ਉਹਦੀ ਕੋਈ ਭਰਨ ਵਾਲਾ ਪੈਦਾ ਨਹੀਂ ਹੋਇਆ। ਜਿਹਦੀ ਤੂੰ ਭਰਨੀ ਚਾਹਵੇਂ ਝੋਲੀ ਭਰਦੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਫਿਰ ਜੋ ਤੇਰੇ ਮਨ ਵਿੱਚ ਹੋਵੇ ਉਸ ਇੱਛਾ ਅਨੁਸਾਰ ਤੂੰ ਝੋਲੀਆਂ ਭਰਦਾ। ਮੈਂ ਕਲਗੀਧਰ ਪਾਤਸ਼ਾਹ ਨੂੰ ਪੁੱਛਿਆ ਵੀ ਵਾਕਿਆ ਹੀ ਆਪਣੀ ਇੱਛਾ ਨਾਲ ਦਿੰਦਾ ਹੈ? ਸਾਡੀ ਇੱਛਾ ਨਾਲ ਕਦੇ ਨਹੀਂ ਦਿੰਦਾ। ਅਸੀਂ ਮੰਗਦੇ ਬੜਾ ਕੁਝ ਹੈ, ਅਤੇ ਜਿਵੇਂ ਮਾਪੇ ਬੱਚਿਆਂ ਨੂੰ ਨਾਰਾਜ਼ ਵੀ ਨਹੀਂ ਕਰਦੇ, ਕੁਝ ਨਾ ਕੁਝ ਦੇ ਹੀ ਦਿੰਦੇ ਨੇ। ਝੋਲੀ ਭਰਦਾ ਤਾਂ ਹੈ, ਪਰ ਜੋ ਉਸਨੂੰ ਚੰਗਾ ਲੱਗੇ ਉਹ ਦਿੰਦਾ ਹੈ। ਮਹਾਰਾਜ ਕਹਿੰਦੇ, ਅਮਾ ਬਖਸ਼ੂ ਬਖਸ਼ਿੰਦ ਔ ਦਸਤਗੀਰ, ਫਾਰਸੀ ਦਾ ਲਫ਼ਜ਼ ਹੈ। ਅਮਾ ਬਖਸ਼ੋ ਬਖਸ਼ਿੰਦ ਔ ਦਸਤਗੀਰ, ਰਸਾ ਬਖਸ਼ ਰੋਜ਼ੀ ਦੇ ਹੋ ਦਿਲ ਪਾਜ਼ੀਰ। ਪਾਜ਼ੀਰ ਦਾ ਮਤਲਬ ਹੈ ਭਾਉਂਦਾ, ਦਿਲ ਪਾਜ਼ੀਰ, ਰੋਜ਼ੀ ਅਤੇ ਰੋਟੀ, ਇਹ ਦਾਤਾਂ, ਇਹ ਭੰਡਾਰੇ ਤੂੰ ਉਹੀ ਦਿੰਦਾ ਹੈ ਜਿਹੜੇ ਤੇਰੇ ਮਨ ਨੂੰ ਭਾਉਂਦੇ ਨੇ। ਜੋ ਤੈਨੂੰ ਆਪ ਨੂੰ ਚੰਗਾ ਲੱਗਦਾ ਉਹ ਝੋਲੀ ਪਾ ਦਿੰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ, ਤੇਰੇ ਵਰਗਾ ਕੋਈ ਦਾਤਾ ਨਹੀਂ ਹੈ, ਤੇਰੇ ਵਰਗਾ ਕੋਈ ਦਾਨੀ ਨਹੀਂ ਹੈ, ਤੇਰੇ ਵਰਗਾ ਕੋਈ ਦਰ ਨਹੀਂ ਹੈ ਦੁਨੀਆਂ ਦੇ ਉੱਤੇ ਨਾ। ਇਸ ਰੂਹੇ ਜ਼ਮੀਨ ਉੱਤੇ ਬੜੇ ਬੜੇ ਵਿਦਵਾਨ ਆਲਮ ਫਾਜ਼ਲ ਹੋਏ ਨੇ, ਬੜੇ ਬੜੇ ਦਾਨੀ ਹੋਏ ਨੇ, ਬੜੇ ਬੜੇ ਮਹਾਂਪੁਰਸ਼ ਹੋਏ ਨੇ, ਬੜੇ ਬੜੇ ਵਿਦਵਾਨ ਹੋਏ ਨੇ। ਇੱਥੇ ਦਾਨ ਦੀ ਗੱਲ ਚੱਲੀ ਹੈ, ਝੋਲੀਆਂ ਭਰਦਾ ਹੈ। ਅਕਬਰ ਦੇ ਦਰਬਾਰ ਵਿੱਚ ਇੱਕ ਰਹੀਮ ਨਾਮ ਦਾ ਕਵੀ ਹੈ। ਮੈਂ ਤੁਹਾਨੂੰ ਦੱਸਾਂ ਵੀ ਜੇ ਤੁਸੀਂ ਦਾਨ ਕਰਦੇ ਹੋ ਨਾ ਤਾਂ ਕਿਤੇ ਟਪਲਾ ਨਾ ਖਾ ਜਾਇਓ ਵੀ ਅਸੀਂ ਕਰਦੇ ਹਾਂ। ਇਹ ਸਭ ਉਹਨੇ ਝੋਲੀ ਪਾਇਆ ਅਤੇ ਕਾਬਲ ਹੋਏ ਜੇ ਦਾਨ ਕਰਨ ਦੇ, ਉਹਨੇ ਬਖਸ਼ਿਆ ਹੈ ਅਤੇ ਗਾਂਹ ਦੇ ਰਹੇ ਜੇ। ਮਹਾਰਾਜ ਕਹਿੰਦੇ ਨੇ ਉਹ ਦਿਲ ਪਾਉਂਦੀਆਂ ਦਾਤਾਂ ਸਭ ਨੂੰ ਦਿੰਦਾ ਹੈ, ਗਾਂ ਉਹਦਾ ਦਿੱਤਾ ਆਪਾਂ ਅੱਗੇ ਵੰਡ ਦਿੰਦੇ ਹਾਂ। ਉਹਨੇ ਬੜਾ ਕੁਝ ਦਿੱਤਾ ਹੈ, ਆਪਾਂ ਸਾਰਾ ਨਹੀਂ ਵੰਡ ਸਕਦੇ। ਉਹਨੇ ਇੰਨਾ ਕੁਝ ਦੇ ਕੇ ਵੀ ਸਾਨੂੰ ਆਖਿਆ ਵੀ ਜਦੋਂ ਮੇਰੇ ਦਰ 'ਤੇ ਐਵੇਂ ਦਸਵਾਂ ਹਿੱਸਾ ਹੀ ਦਿਆ ਕਰ, ਨੌ ਹਿੱਸੇ ਤੇਰੇ। ਉਹ ਕਾਹਦੇ ਲਈ? ਕਿਉਂਕਿ ਇਹ ਲੰਗਰ ਚੱਲਦੇ ਨੇ ਔਰ ਇਹ ਲੰਗਰ 'ਚੋਂ ਵੀ ਪ੍ਰਸ਼ਾਦਾ ਪਾਣੀ ਗਰੀਬ ਗੁਰਬਾ ਹੀ ਛਕਦਾ। ਕਈ ਆਖਣਗੇ ਜੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ, ਬਿਲਕੁਲ ਠੀਕ ਹੈ। ਅਖੇ ਜੀ ਗੁਰੂ ਘਰ ਮੱਥਾ ਟੇਕਣ ਦੀ ਲੋੜ ਨਹੀਂ ਹੈ, ਗਰੀਬ ਨੂੰ ਦੇ ਦਿਆ ਕਰੋ, ਬਿਲਕੁਲ ਦੇਣਾ ਚਾਹੀਦਾ। ਪਰ ਇਹ ਕਿੱਥੇ ਲਿਖਿਆ ਵੀ ਗੁਰੂ ਘਰ ਨਹੀਂ ਦੇਣਾ? ਹੁਣ ਮੈਂ ਤੈਨੂੰ ਦੱਸਦਾ ਵੀ ਮਰਿਆਦਾ ਕੀ ਹੈ। ਲੱਖ ਰੁਪਈਏ ਦਾ ਤੂੰ ਪਾਇਆ ਪੈਂਟ ਕੋਟ ਅਤੇ ਤੈਨੂੰ ਪਤਾ ਵੀ ਜੇ 10,000 ਵਾਲਾ ਵੀ ਪਾ ਲਵਾਂ ਤਾਂ ਝੱਟ ਲੰਘ ਜਾਣਾ ਹੈ। ਹੁਣ ਤੇਰੀ ਆਮਦਨੀ ਜਿੰਨੀ ਚਾਹੇ ਹੋਵੇ, ਲੱਖਾਂ 'ਚ ਹੈ, ਹਜ਼ਾਰਾਂ 'ਚ ਹੈ, ਸੌਵਾਂ 'ਚ ਹੈ, ਉਹਦੇ ਵਿੱਚੋਂ ਦਸਵਾਂ ਹਿੱਸਾ ਗੁਰੂ ਨੂੰ ਦੇਣਾ ਹੀ ਪੈਣਾ ਹੈ। ਅਤੇ ਜਿਹੜੇ ਗਰੀਬ ਦੇ ਮੂੰਹ ਦੀ ਗੱਲ ਕਰਦਾ, ਲੰਗਰ ਵਿੱਚ ਵੀ ਸਾਰੇ ਗਰੀਬ ਗੁਰਬੇ ਹੀ ਖਾਂਦੇ ਨੇ, ਗੁਰੂ ਦੇ ਦਰ 'ਤੇ ਅਸੀਂ ਸਾਰੇ ਹੀ ਭੁੱਖੇ ਹਾਂ, ਰੱਜਿਆ ਕੋਈ ਵੀ ਨਹੀਂ ਹੈ, ਉੱਥੇ ਵੀ ਗਰੀਬ ਹੀ ਖਾ ਰਹੇ ਨੇ। ਹੁਣ ਹੁੰਦਾ ਕੀ ਹੈ ਵੀ ਅਸੀਂ ਚਾਹੁੰਦੇ ਤਾਂ ਹਾਂ ਵੀ ਗੁਰੂ ਘਰ ਦੀਆਂ ਗੋਲਕਾਂ ਨੂੰ ਜਿੰਦਰਾ ਵੱਜੇ, ਸਿੱਖੀ ਦਾ ਪ੍ਰਚਾਰ ਬੰਦ ਹੋ ਜਾਵੇ, ਰੱਬ ਦਾ ਵਾਸਤਾ ਜੇ ਇਹਨਾਂ ਦੇ ਲੰਗਰ ਬੰਦ ਕਰਾਉਣ ਨੂੰ ਫਿਰਦੇ ਨੇ ਲੋਕ। ਉਹ ਜੀ ਗੁਰੂ ਘਰ ਨਾ ਪੈਸਾ ਦਿਓ। ਅਖੇ ਜੀ ਪ੍ਰਬੰਧਕ ਖਾ ਜਾਂਦੇ ਨੇ, ਜਿਹੜਾ ਖਾਂਦਾ ਹੈ ਬਾਪੂ ਨਹੀਂ ਜੇ ਬਖਸ਼ਦਾ ਕਿਸੇ ਨੂੰ, ਉਹਨੂੰ ਭਰਨਾ ਵੀ ਪੈਣਾ ਹੈ। ਪਰ ਤੈਨੂੰ ਹੁਕਮ ਹੈ ਦਸਵਾਂ ਹਿੱਸਾ ਦੇਣਾ ਪੈਣਾ ਹੈ ਗੁਰੂ ਦੇ ਲਈ। ਤੂੰ ਗੁਰੂ ਨੂੰ ਦੇ ਰਿਹਾ, ਗੁਰੂ ਤੇਰੀ ਦਾਤ ਦਾ ਭੁੱਖਾ ਨਹੀਂ ਹੈ, ਆਪ ਤੇਰੀਆਂ ਝੋਲੀਆਂ ਭਰ ਕੇ ਦਸਵਾਂ ਹਿੱਸਾ ਲੈ ਕੇ ਫਿਰ ਤੈਨੂੰ ਲੰਗਰਾਂ ਵਿੱਚ ਛਕਾਈ ਜਾ ਰਿਹਾ ਹੈ। ਅਤੇ ਜਿਹੜਾ ਲੱਖ ਰੁਪਈਏ ਦਾ ਕੋਟ ਪਾਇਆ ਜੀ, ਅਤੇ ਥੋੜ੍ਹਾ ਜਿਹਾ ਜੇ ਧਿਆਨ ਦੇਵੇਂ, 10,000 ਵਾਲਾ ਲੈ ਲਵੇਂ ਅਤੇ ਉਹ 90,000 ਗਰੀਬਾਂ ਨੂੰ ਦੇ, ਗੁਰੂ ਦੀ ਗੋਲਕ ਵਾਲਾ ਕਿਉਂ ਬੰਦ ਕਰ ਰਿਹਾ ਹੈ? ਆਪਣੇ ਨਜਾਇਜ਼ ਖਰਚੇ ਬੰਦ ਕਰ, ਆਪਣੀਆਂ ਰੰਗੀਨੀਆਂ ਨੂੰ ਥੰਮ ਲੈ, ਆਪਣੀਆਂ ਵਾਸ਼ਨਾਵਾਂ ਨੂੰ ਰੋਕ ਲੈ, ਆਪਣੇ ਨਜਾਇਜ਼ ਖਰਚਿਆਂ ਵਿੱਚੋਂ ਗਰੀਬ ਦੇ ਮੂੰਹ ਸਿੱਧਾ ਪਾ। ਇੱਥੇ ਦਸਵਾਂ ਹਿੱਸਾ ਦੇਣਾ ਹੀ ਪੈਣਾ, ਕਿਉਂਕਿ ਇੱਥੇ ਵੀ ਸਾਰੇ ਹੀ ਅਸੀਂ ਗਰੀਬ ਹਾਂ ਅਤੇ ਇਹਦੇ ਦਰ 'ਤੇ ਆ ਕੇ ਲੰਗਰ ਪ੍ਰਸ਼ਾਦਾ ਛਕਦੇ ਹਾਂ। ਇਹਦਾ ਦਸਵੰਧ ਨਹੀਂ ਤੂੰ ਕੱਟ ਸਕਦਾ। ਹਾਂ ਤੂੰ ਆਪਣੀ ਨਾਜਾਇਜ਼ ਫਜ਼ੂਲ ਖਰਚੀ ਬੰਦ ਕਰਕੇ ਵਾਕਿਆ ਹੀ ਲੋੜਵੰਦਾਂ ਨੂੰ ਕੁਝ ਨਾ ਕੁਝ ਦੇ, ਕਿਸੇ ਦਾ ਤਨ ਢੱਕ, ਪਰ ਗੁਰੂ ਦਾ ਹਿੱਸਾ ਨਹੀਂ ਤੂੰ ਕੱਢ ਸਕ, ਉਹ ਮਾਰ ਨਹੀਂ ਸਕਦਾ ਤੂੰ, ਉਹ ਤੈਨੂੰ ਦੇਣਾ ਪੈਣਾ ਹੈ। ਜੇ ਤੂੰ ਦਸਵੰਧ ਨਹੀਂ ਦਿੰਦਾ, ਗੁਰੂ ਦੀ ਮਰਿਆਦਾ ਲੰਗਰਾਂ ਦੀ ਹੈ, ਤੂੰ ਚਾਹੁੰਦਾ ਵੀ ਲੰਗਰ ਨਾ ਚੱਲੋ, ਤੂੰ ਚਾਹੁੰਦਾ ਵੀ ਇੱਥੇ ਗਰੀਬ ਗੁਰਬਾ ਪ੍ਰਸ਼ਾਦਾ ਨਾ ਛਕੇ, ਗੁਰੂ ਦੀ ਗੋਲਕ ਵਿੱਚ ਮਾਇਆ ਪਈ, ਇੱਥੇ ਲੰਗਰ ਚੱਲੇ ਨੇ, ਇੱਥੇ ਗੁਰੂ ਕੇ ਵਜ਼ੀਰਾਂ ਦਾ ਝੱਟ ਲੰਘਦਾ ਹੈ ਅਤੇ ਦੀਨ ਦੁਨੀਆਂ ਦੇ ਪਾਤਸ਼ਾਹ ਸਭ ਕੁਝ ਦੇਣ ਵਾਲੇ ਸਾਨੂੰ ਕਹਿੰਦੇ ਦਸਵਾਂ ਹਿੱਸਾ ਹੀ ਪਾਇਆ ਕਰੋ। ਅਤੇ ਰਹੀਮ ਜਿਹੜਾ ਸੀ, ਐਸਾ ਹੀ ਬਰਕਤ ਹੈ ਉਹਦੇ 'ਤੇ। ਵੇਖੋ ਉਹਦਾ ਨਾਮ ਵੀ ਰਹੀਮ ਹੈ, ਫਾਰਸੀ ਦਾ ਲਫ਼ਜ਼ ਜੇ ਰਹੀਮ, ਦਇਆ ਕਰਨ ਵਾਲਾ, ਦਇਆਵਾਨ। ਅਤੇ ਜੇ ਜਿਹੜੀ ਹਾਹੇ ਨੂੰ ਬਿਹਾਰੀ ਹੈ ਨਾ, ਜੇ ਕਿਤੇ ਰਾਰੇ ਨੂੰ ਸਿਹਾਰੀ ਬਣ ਜਾਵੇ ਨਾ, ਥੋੜ੍ਹਾ ਜਿਹਾ ਸਿਹਾਰੀ ਬਿਹਾਰੀ ਦਾ ਫਰਕ ਪਵੇ, ਰਹਿਮ ਅਤੇ ਰਹਿਮ ਫਾਰਸੀ ਦੇ ਵਿੱਚ ਗਰਭ ਨੂੰ ਕਹਿੰਦੇ ਨੇ। ਐ ਰਹਿਮ ਕੇ ਸਾਂਚੇ ਮੇ ਹਸੀਨ ਡਾਲਨੇ ਵਾਲੇ, ਨਾ ਅਹਿਲ ਹੂੰ ਦਾਤਾ ਮੁਝੇ ਅਹਿਲ ਬਣਾ ਦੇ, ਮੈਂ ਮੁਸ਼ਕਿਲ ਮੇ ਫਸਾ ਹੂੰ ਇਸੇ ਸਹਿਲ ਬਣਾ ਦੇ, ਐ ਰਹਿਮ ਕੇ ਸਾਂਚੇ ਮੇ ਹਸੀਂ ਢਾਲਨੇ ਵਾਲੇ, ਜਾਂ ਢਾਲਨੇ ਵਾਲੇ ਰਹਿਮ, ਐ ਗਰਭ ਦੇ ਵਿੱਚ
ਮਾਸ ਦੇ ਟੁਕੜੇ ਵਿੱਚ ਜਾਨ ਪਾਈ ਹੈ, ਔਖਾ ਬੜਾ ਹੈ, 10 ਮਹੀਨੇ ਪੁੱਠਾ ਟੰਗਿਆ ਰਿਹਾ ਹੈ, ਮੇਰੀ ਸਜ਼ਾ ਕੱਟ, ਮੈਨੂੰ ਗਰਭ ਤੋਂ ਬਾਹਰ ਲਿਆ। ਰਹਿਮ, ਇਹ ਗਰਭ ਵਿੱਚ ਉਸ ਢਾਂਚੇ ਦਾ ਜ਼ਿਕਰ ਹੈ। ਇੱਥੇ ਰਹੀਮ, ਦਇਆਵਾਨ, ਦਇਆ ਕਰਨ ਵਾਲਾ, ਅਤੇ ਦਇਆ ਕਰਨ ਵਾਲਾ ਸਭ ਤੋਂ ਵੱਡਾ ਦਿਆਲੂ ਰੱਬ ਹੈ, ਫਿਰ ਰੱਬ ਨੂੰ ਵੀ ਰਹੀਮ ਕਹਿੰਦੇ ਹਾਂ। ਖੈਰ, ਇਹਦਾ ਕਵੀ ਦਾ ਨਾਮ ਰਹੀਮ ਹੈ ਅਤੇ ਵਾਕਿਆ ਹੀ ਨਾਮ ਇਹਦੇ 'ਤੇ ਢੁੱਕਦਾ ਹੈ। ਇਹ ਪਰਮਾਤਮਾ ਦੀ ਕਿਰਪਾ ਹੋਵੇ ਅਤੇ ਫਿਰ ਹੀ ਨਾਮ 'ਤੇ ਖਰੇ ਉਤਰਿਆ ਜਾਂਦਾ ਹੈ। ਕਈ ਮੇਰੇ ਵਰਗੇ ਮਨਮੁੱਖ ਨਾ ਕਦੇ ਅੰਮ੍ਰਿਤ ਵੇਲਾ ਸਾਂਭਿਆ, ਨਾ ਕਦੇ ਬਾਣੀ ਪੜ੍ਹੀ ਦੇ ਨਾਂ ਰੱਖਿਆ ਹੁੰਦਾ ਗੁਰਮੁਖ ਸਿੰਘ, ਨਾ ਕਦੇ ਬਾਪੂ ਨੂੰ ਪਾਣੀ ਦਾ ਘੁੱਟ ਪੁੱਛਿਆ ਅਤੇ ਨਾਂ ਰੱਖਿਆ ਹੁੰਦਾ ਜੀ ਸਰਵਣ ਪੁੱਤਰ। ਨਾਮ ਦੇ ਵਿੱਚ ਜਿਹੜੀਆਂ ਬਰਕਤਾਂ ਨੇ ਨਾ, ਉਹਨਾਂ 'ਤੇ ਕੋਈ ਵਿਰਲਾ ਹੀ ਖਰਾ ਉਤਰਦਾ। ਅਤੇ ਵਾਕਿਆ ਹੀ ਜੇ ਨਾਮ ਰਹੀਮ ਹੈ ਅਤੇ ਵਾਕਿਆ ਹੀ ਇਹ ਜਿਹੜਾ ਵੰਡਦਾ ਸੀ, ਇੱਕ ਦਿਨ ਵੰਡ ਰਿਹਾ ਹੈ ਅਤੇ ਕਿਸੇ ਭਿਖਾਰੀ ਨੇ ਕੋਲ ਆ ਕੇ ਹੱਥ ਜੋੜੇ, ਝੋਲੀ ਭਰ ਦਿੱਤੀ, 9 ਹਿੱਸੇ ਵੰਡ ਦਿੰਦਾ, ਇੱਕ ਹਿੱਸਾ ਆਪ ਰੱਖਦਾ ਹੈ। ਉਸ ਭਿਖਾਰੀ ਨੇ ਪੁੱਛਿਆ ਵੀ ਮੈਂ ਬੜੇ ਦਿਨਾਂ ਤੋਂ ਵੇਖਿਆ ਹੈ, ਮੈਂ ਬੜੇ ਸਮੇਂ ਤੋਂ ਤੱਕਿਆ ਹੈ, ਅਤੇ ਤੱਕਿਆ ਮੈਂ ਇਹ ਹੈ ਵੀ ਤੂੰ ਜਦੋਂ ਵੀ ਦਾਨ ਕਰਦਾ ਹੈ, ਝੋਲੀ ਕਿਸੇ ਦੀ ਭਰਦਾ ਹੈ, ਅਤੇ ਤੇਰੀ ਨਜ਼ਰ ਸਦਾ ਝੁਕੀ ਰਹਿੰਦੀ ਹੈ, ਤੂੰ ਉੱਚਾ ਕਿਉਂ ਨਹੀਂ ਵੇਂਹਦਾ? ਦਾਨ ਵਾਲੇ ਤਾਂ ਅਗਲੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਂਹਦੇ ਨੇ ਵੀ ਮਹਿਸੂਸ ਹੋਵੇ ਵੀ ਇਹਦੀਆਂ ਅੱਖਾਂ ਅਹਿਸਾਨ ਮੰਨ ਰਹੀਆਂ ਨੇ, ਸਾਡਾ ਅਸੀਂ ਦੇਣ ਵਾਲੇ ਹਾਂ। ਮੈਂ ਕਈ ਵੇਖੇ ਨੇ, ਗੁਰੂ ਦਾ ਦਿੱਤਾ ਗੁਰੂ ਦੇ ਦਰ 'ਤੇ ਹੀ ਅਸੀਂ ਚੜ੍ਹਾ ਜਾਂਦੇ ਹਾਂ ਅਤੇ ਫਿਰ ਆਸੇ ਪਾਸੇ ਚੰਗੀ ਤਰ੍ਹਾਂ ਵੇਖੀਦਾ ਵੀ 10,000 ਦੀ ਥਈ ਰੱਖੀ ਆ, ਪਤਾ ਲੱਗ ਗਿਆ ਨਾ ਲੋਕਾਂ ਨੂੰ ਕਿ ਮੈਂ ਹੀ ਰੱਖੀ ਆ, ਬਾਕੀ ਤਾਂ 100-100 ਹੀ ਰੱਖਦੇ ਨੇ। ਵੀ ਬੱਲੇ ਬੱਲੇ ਕਰਵਾਉਣ ਦੀ ਆਦਤ ਹੈ, ਭੁਲੇਖਾ ਪੈ ਗਿਆ ਹੈ, ਦੇਣ ਵਾਲਾ ਉਹ ਹੈ, ਅਤੇ ਜੇ ਰੱਖ ਗਿਆ ਹੈ ਤਾਂ ਉਹਦੀ ਦਿੱਤੀ ਰੱਖ ਕੇ ਗਿਆ ਹੈ, ਉਹਦੀ ਅਮਾਨਤ ਉਹਨੂੰ ਦੇ ਕੇ ਗਿਆ ਹੈ, ਅਤੇ ਜਿਹੜੀ ਹੋਵੇ ਹੀ ਅਮਾਨਤ ਉਹ ਸਦਾ ਨਹੀਂ ਕੋਲ ਰਹਿੰਦੀ। ਉਹ ਜਿਹਦੀ ਅਮਾਨਤ ਹੈ ਉਸਨੂੰ ਇੱਕ ਨਾ ਇੱਕ ਦਿਨ ਮੋੜਨੀ ਪੈਂਦੀ। ਅੱਜ ਨਾ ਦੇਵੇਂਗਾ ਤਾਂ ਜਦੋਂ ਮੰਜੇ 'ਤੇ ਸਿਰਹਾਣੇ 'ਤੇ ਸਿਰ ਹੋਇਆ, ਜਦੋਂ ਅੰਤਲਾ ਸਮਾਂ ਆ ਗਿਆ, ਮੜੀਆਂ 'ਚ ਲੱਤਾਂ ਹੋਈਆਂ, ਉਦੋਂ ਵੀ ਤਾਂ ਸਭ ਕੁਝ ਉਹਨਾਂ ਲੈ ਹੀ ਲੈਣਾ ਨਾ, ਸਭ ਕੁਝ ਛੱਡ ਹੀ ਜਾਣਾ ਨਾ। ਪਰ ਖੈਰ, ਉਹ ਅੱਖਾਂ 'ਚ ਅੱਖਾਂ ਨਹੀਂ ਪਾਉਂਦਾ, ਨੀਵਾਂ ਵੇਂਹਦਾ। ਉਹ ਭਿਖਾਰੀ ਨੇ ਪੁੱਛਿਆ ਇਹ ਕਿਉਂ? ਆਖਣ ਲਈ ਲੱਗਾ ਮੈਨੂੰ ਸ਼ਰਮ ਬੜੀ ਆਉਂਦੀ ਹੈ। ਅਤੇ ਭਿਖਾਰੀ ਕਹਿੰਦਾ ਜੀ ਤੁਹਾਨੂੰ ਸ਼ਰਮ ਕਾਹਦੀ ਆਉਂਦੀ ਹੈ, ਤੁਹਾਨੂੰ ਡਰ ਕਾਹਦਾ ਲੱਗਦਾ, ਅੱਖਾਂ 'ਚ ਅੱਖਾਂ ਕਿਉਂ ਨਹੀਂ ਪਾਉਂਦੇ ਤੁਸੀਂ? ਅਤੇ ਉਹ ਜਿਹੜਾ ਰਹੀਮ ਹੈ, ਉਹ ਜਿਹੜਾ ਮਹਾਂਪੁਰਸ਼ ਹੈ, ਉਹ ਜਿਹੜਾ ਰੱਬ ਦੀ ਹੋਂਦ ਨੂੰ ਮੰਨਣ ਵਾਲਾ, ਗਰੀਬ ਗੁਰਬੇ 'ਤੇ ਦਇਆ ਕਰਨ ਵਾਲਾ ਹੈ, ਉਹ ਰਹੀਮ ਆਖਣ ਲੱਗਾ ਦੇਣ ਵਾਲਾ ਤਾਂ ਖੁਦਾ ਹੈ। ਅਤੇ ਸ਼ਰਮਿੰਦਗੀ ਇਸ ਗੱਲ ਦੀ ਹੈ, ਕਿਰਪਾ ਮੇਰੇ 'ਤੇ ਕਰਕੇ, ਮੇਰੇ ਹੱਥੋਂ ਦਵਾ ਕੇ ਬੱਲੇ ਬੱਲੇ ਮੇਰੀ ਕਰਵਾ ਰਿਹਾ, ਦੇਣ ਵਾਲਾ ਖੁਦਾ ਹੈ, ਕਮਲੇ ਲੋਕ ਮੇਰੀ ਐਵੇਂ ਹੀ ਬੱਲੇ ਬੱਲੇ ਕਰੀ ਜਾਂਦੇ ਨੇ। ਮੈਂ ਸ਼ਰਮਿੰਦਗੀ 'ਚ ਹੀ ਨਹੀਂ ਅੱਖਾਂ ਚੁੱਕਦਾ ਵੀ ਜੇ ਉੱਤੇ ਵੇਖਿਆ ਤਾਂ ਉਹ ਵੇਂਹਦਾ, ਅਤੇ ਉਹਨੇ ਕਹਿਣਾ ਲੈ ਦਿੱਤਾ ਮੇਰਾ ਵੰਡੀ ਜਾਂਦਾ ਅਤੇ ਬੱਲੇ ਬੱਲੇ ਆਪਣੀ ਕਰਵਾਈ ਜਾਂਦਾ। ਮੈਂ ਸ਼ਰਮਿੰਦਗੀ 'ਚ ਨਦਰ ਨਹੀਂ ਉੱਚੀ ਕਰ ਸਕਿਆ, ਮੈਂ ਸ਼ਰਮਿੰਦਗੀ 'ਚ ਉੱਚਾ ਨਹੀਂ ਉੱਠ ਸਕਿਆ। ਸਿੱਖਾ, ਜੇ ਦਾਨ ਕਰਨਾ ਤਾਂ ਇਸ ਤਰ੍ਹਾਂ ਕਰ, ਦੇਣ ਵਾਲਾ ਉਹ ਹੈ। ਔਰ ਜਿਹੜੀ ਗੱਲ ਰਹੀਮ ਕਹਿ ਰਿਹਾ ਹੈ, ਬਾਣੀ 'ਤੇ ਹਰ ਅੰਗ 'ਤੇ ਹੀ ਮੋਹਰ ਲਾਉਂਦੀ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦੇਣ ਵਾਲਾ ਉਹ ਹੀ ਹੈ। ਅਮਾ ਬਖਸ਼ੋ ਬਖਸ਼ਿੰਦ ਓ ਦਸਤਗੀਰ, ਦੇਣ ਵਾਲਾ ਉਹ ਹੀ ਹੈ। ਰਜ਼ਾ ਬਖਸ਼ ਰਾਜ਼ਕਰ ਹਾਕੋ ਰਹੀਮ, ਕਮਾਲੇ ਕਰਾਮਾਤ ਕਾਇਮ ਕਰੀਮ, ਕਿਰਪਾਲੂ ਕਰੀਮ ਉਹੀ ਹੈ, ਝੋਲੀਆਂ ਉਹੀ ਭਰਦਾ ਹੈ, ਉਹੀ ਦੇਣ ਵਾਲਾ ਹੈ। ਅਤੇ ਬਹੁਤੀਆਂ ਅੱਖਾਂ ਉੱਚੀਆਂ ਚੁੱਕਣ ਦੀ ਲੋੜ ਨਹੀਂ ਹੈ, ਜੋ ਦੇ ਕੇ ਗਿਆ ਉਹਨੇ ਤੈਨੂੰ ਬਖਸ਼ਿਆ ਹੋਇਆ ਹੈ, ਔਰ ਬਖਸ਼ਦਾ ਉਹ ਹੈ ਜੋ ਉਸਨੂੰ ਚੰਗਾ ਲੱਗਦਾ, ਜੋ ਉਹਦੇ ਮਨ ਨੂੰ ਭਾਉਂਦਾ ਉਹ ਤੈਨੂੰ ਦੇ ਦਿੰਦਾ ਹੈ। ਇਸ ਕਰਕੇ ਪਾਤਸ਼ਾਹ ਇੱਥੇ ਇਹ ਫਰਮਾਨ ਕਰਦੇ ਨੇ, ਰਹੀਮ ਨੂੰ ਇੰਨੀ ਸੋਝੀ ਹੈ ਵੀ ਮੈਨੂੰ ਵੀ ਦੇਣ ਵਾਲਾ ਉਹ ਪਰਮਾਤਮਾ ਹੈ, ਹੋਰ ਦੁਨੀਆ 'ਤੇ ਕੋਈ ਦੇਣ ਵਾਲਾ ਦਾਤਾ ਨਹੀਂ ਹੈ, ਹੋਰ ਦੁਨੀਆ 'ਤੇ ਕੋਈ ਦੇਣ ਵਾਲਾ ਪੈਦਾ ਨਹੀਂ ਹੋਇਆ, ਨਾ ਕੋਈ ਕਿਸੇ ਨੂੰ ਦੇ ਸਕਦਾ ਹੈ। ਇਉਂ ਪਾਤਸ਼ਾਹ ਇੱਥੇ ਫੁਰਮਾਨ ਕਰਦੇ ਨੇ ਸਰਬੱਤਰ ਆਸਾ ਪੂਰਨ ਹੈ। ਇਹ ਜਿਹੜੀਆਂ ਰੌਣਕਾਂ ਲੱਗਦੀਆਂ ਨੇ ਗੁਰੂ ਘਰਾਂ ਵਿੱਚ, ਇਹ ਤਾਂ ਹੀ ਨੇ, ਇੱਥੇ ਆਸ਼ਾਵਾਂ ਦੀ ਪੂਰਤੀ ਕਰਦਾ ਹੈ, ਸਾਰਿਆਂ ਦੀਆਂ ਆਸਾ ਪੂਰੀਆਂ ਕਰਦਾ ਹੈ। ਅੱਗੇ ਫੁਰਮਾਨ ਕਰਦੇ ਹਨ,
ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ।
ਉਹਦੇ ਵਿੱਚ ਐਸੀ ਬਰਕਤ ਹੈ, ਆਪਾਂ ਨੂੰ ਇਸ ਗੱਲ ਦਾ ਭਲੀ ਪ੍ਰਕਾਰ ਦੇ ਨਾਲ ਗਿਆਨ ਹੈ ਵੀ ਕਲਯੁੱਗ ਇਹ ਸਮਾਂ ਦੁੱਖਾਂ ਕਲੇਸ਼ਾਂ ਦਾ ਸਮਾਂ ਹੈ। ਵੇਖਣ ਨੂੰ ਸਾਰੇ ਆਪਾਂ ਖਿੜੇ ਲੱਗਦੇ ਹਾਂ, ਅੰਦਰ ਵੇਖੀਏ ਤਾਂ ਅੱਗ ਬਲਦੀ ਪਈ ਹੈ ਦੁੱਖਾਂ ਦੀ। ਇਸੇ ਕਰਕੇ ਹੀ ਸਾਡੇ ਹਾਲਾਤ ਵੇਖ ਕੇ ਗੁਰੂ ਨਾਨਕ ਸਾਹਿਬ ਕਹਿੰਦੇ, ਉੱਤੋਂ ਉੱਤੋਂ ਹੀ ਹੱਸਦੇ ਹੋ, ਨਾਨਕ ਦੁਖੀਆ ਸਭ ਸੰਸਾਰ। ਵਿੱਚੋਂ ਬੜੇ ਔਖੇ ਨੇ, ਵਿੱਚੋਂ ਬੜੀ ਤੰਗੀ ਹੈ, ਅਤੇ ਜੇ ਚਾਹੁੰਦਾ ਹੈ ਦੁੱਖਾਂ ਕਲੇਸ਼ਾਂ ਦਾ ਅੰਤ ਹੋ ਜਾਵੇ, ਜੇ ਚਾਹੁੰਦਾ ਹਾਂ ਚਿੰਤਾਵਾਂ ਮੁੱਕ ਜਾਣ, ਤੇਰੇ ਦੁੱਖ ਦਲਿੱਦਰ ਕਲੇਸ਼ ਮੁੱਕ ਜਾਣ, ਤਨ ਦੇ ਕੀ ਅਤੇ ਮਨ ਦੇ ਕੀ ਤੇਰੇ ਦੁੱਖਾਂ ਦੀ ਨਿਵਿਰਤੀ ਹੋ ਜਾਵੇ, ਅਤੇ ਸੱਚੇ ਪਾਤਸ਼ਾਹ ਆਖਣ ਲੱਗੇ, ਕਲਯੁੱਗ ਦੇ ਇਸ ਭਿਅੰਕਰ ਸਮੇਂ ਦੇ ਵਿੱਚ ਉਹ ਜਿਹੜਾ ਪਰਮਾਤਮਾ ਪ੍ਰਭੂ ਹੈ, ਹੇ ਸਤ ਸੰਗੀ ਪੁਰਸ਼, ਹੇ ਜਗਿਆਸੂ, ਤੇਰੀਆਂ ਲੋੜਾਂ ਦਾ ਉਸਨੂੰ ਗਿਆਨ ਹੈ, ਔਰ ਸਭ ਤੋਂ ਵੱਧ ਤੇਰੀ ਲੋੜ ਇਹੀ ਹੈ ਵੀ ਦੁੱਖ ਕੱਟੇ ਜਾਣ, ਅਤੇ ਦੁੱਖਾਂ ਦੀ ਅੱਗ ਨੂੰ ਬੁਝਾਉਣ ਵਿੱਚ ਸਮਰੱਥ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਹੀ ਹੈ, ਉਹੀ ਪਾਣੀ ਇਸ ਅੱਗ ਨੂੰ ਬੁਝਾ ਸਕਦਾ ਹੈ। ਕਹਿੰਦੇ ਇਸ ਕਲਯੁੱਗ ਦੇ ਭਿਅੰਕਰ ਸਮੇਂ ਦੇ ਵਿੱਚ, ਜੁੱਗਾਂ ਜੁੱਗਾਂ ਵਿੱਚ ਕਦੇ ਵੀ ਦੁੱਖਾਂ ਦਾ ਭਿਅੰਕਰ ਸਮਾਂ ਆਇਆ ਹੈ, ਹਰ ਇੱਕ ਨੇ ਉਸ ਕਲੇਸ਼ਾਂ ਦੇ ਨਾਸ਼ ਕਰਤਾ ਪ੍ਰਭੂ ਪਰਮਾਤਮਾ ਨੂੰ ਹੀ ਸਿਮਰਨਾ ਕੀਤਾ ਹੈ, ਔਰ ਯਾਦ ਰੱਖੀ ਉਹ ਨੇੜੇ ਬੜਾ ਹੈ, ਉਹ ਦੂਰ ਨਹੀਂ ਹੈ, ਨਹਿ ਦੂਰ ਨਹਿ, ਉਹ ਦੂਰ ਨਹੀਂ ਹੈ, ਉਹ ਬੜਾ ਨੇੜੇ ਹੈ। ਅਸੀਂ ਤਾਂ ਜੰਗਲਾਂ 'ਚ ਲੱਭਣ ਤੁਰ ਪੈਂਦੇ ਹਾਂ, ਅਸੀਂ ਤਾਂ ਸੁਮੇਰ ਵੱਲ ਦੌੜਦੇ ਹਾਂ ਵੀ ਸ਼ਾਇਦ ਉੱਥੇ ਹੀ ਹੈ, ਤੇਰੇ ਘਰ ਵਿੱਚ ਵੀ ਰਹਿੰਦਾ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਪਹਾੜਾਂ ਜੰਗਲਾਂ ਵਿੱਚ ਉਹਦਾ ਵਸੇਬਾ ਨਹੀਂ ਹੈ, ਉਹ ਜਗ੍ਹਾ ਕੋਈ ਹੈ ਹੀ ਨਹੀਂ ਜਿੱਥੇ ਉਹਦਾ ਵਸੇਬਾ ਨਾ ਹੋਵੇ। ਉਹਨੂੰ ਰਾਮਈਆ ਆਖਿਆ ਗਿਆ, ਰਮਿਆ ਹੋਇਆ, ਸਾਰਿਆਂ 'ਚ ਰਮਿਆ ਹੈ, ਹਰ ਇੱਕ ਜਗ੍ਹਾ 'ਤੇ ਰਮੇ ਹੋਏ ਪਰਮਾਤਮਾ ਨੂੰ ਨੇੜੇ ਸਮਝ, ਤੇਰੇ ਕੋਲੋਂ ਵੀ ਦੂਰ ਨਹੀਂ ਹੈ। ਇੱਕ ਆਮ ਹੀ ਕਹਾਵਤ ਹੈ, ਰੱਬ ਨੇੜੇ ਆ ਗਏ ਘਸੁੰਨ, ਆਮ ਹੀ ਕਹਾਵਤ ਬਣੀ ਹੈ, ਅਤੇ ਆਪਣੇ ਵਰਗੇ ਕਹਿੰਦੇ ਨੇ ਵੀ ਕਿਤੇ ਜਵਾੜਾ ਨਾ ਭੰਨ ਦੇਵੇ ਭਰਾ, ਤੇਰਾ ਘਸੁੰਨ ਹੀ ਨੇੜੇ ਹੈ। ਅਤੇ ਜਿਹੜੇ ਮਹਾਂਪੁਰਸ਼ ਨੇ ਨਾ, ਉਹ ਕਹਿੰਦੇ ਵੀ ਜਿਹੜਾ ਘਸੁੰਨ ਚੁੱਕਣ ਲੱਗਾ ਇਹ ਵੀ ਤਾਂ ਉਹਦੀ ਬਰਕਤ ਹੀ ਹੈ ਨਾ, ਜੇ ਥੋੜ੍ਹਾ ਜਿਹਾ ਤੇਰੇ ਕੋਲੋਂ ਦੂਰ ਹੋ ਜਾਵੇ। ਅਤੇ ਇੱਕ ਸਾਹ ਵੀ ਲੈਣ ਦੀ ਤੇਰੀ ਸਮਰੱਥਾ ਨਹੀਂ ਹੈ, ਘਸੁੰਨ ਕਿੱਥੋਂ ਮਾਰੇਗਾ ਕਿਸੇ ਦੇ। ਕਹਿ ਰਵਿਦਾਸ ਹੱਥ ਪੈ ਨੇੜੇ, ਰਵਿਦਾਸ ਜੀ ਨੂੰ ਪੁੱਛਿਓ ਵੀ ਘਸੁੰਨ ਨੇੜੇ ਆ ਕਿ ਰੱਬ, ਉਹ ਕਹਿੰਦਾ ਵੀ ਨਹੀਂ, ਉਹ ਤਾਂ ਬੜਾ ਨੇੜੇ ਆ, ਘਸੁੰਨ ਦੇ ਹਰੇ ਥੋੜ੍ਹਾ ਪਾਸੇ ਰਹਿ ਗਿਆ ਹੈ, ਰੱਬ ਬਹੁਤਾ ਨੇੜੇ ਹੈ, ਰੱਬ ਨਾਲੋਂ ਨੇੜੇ ਹੋਰ ਕੁਝ ਵੀ ਨਹੀਂ। ਪਰ ਫਰਕ ਇਹ ਆ ਵੀ ਅਸੀਂ ਦੂਰ ਲੱਭਦੇ ਫਿਰਦੇ ਹਾਂ, ਅਸੀਂ ਦੂਰੀ 'ਤੇ ਲੱਭਦੇ ਫਿਰਦੇ ਹਾਂ। ਜੰਗਲਾਂ ਮਸਜਿਦਾਂ ਮੰਦਰਾਂ ਕਿਤੇ ਵੀ ਜਾਓਗੇ, ਉਹ ਤੁਹਾਡੇ ਅੰਦਰੋਂ ਹੀ ਪ੍ਰਗਟ ਹੋਵੇਗਾ, ਬਾਹਰੋਂ ਉਹਨੇ ਨਹੀਂ ਲੱਭਣਾ, ਤੁਹਾਡੇ ਅੰਦਰ ਉਹਦਾ ਵਸੇਬਾ ਹੈ। ਪਾਤਸ਼ਾਹ ਕਹਿੰਦੇ ਉਹਨੂੰ ਸਿਮਰ, ਅਤੇ ਅਸੀਂ ਸਵਾਲ ਕਰ ਦਿੱਤਾ ਜੀ ਰਹਿੰਦਾ ਕਿੱਥੇ ਹੈ, ਕਹਿੰਦੇ ਬੜਾ ਨੇੜੇ ਹੈ, ਤੂੰ ਵਾਹਿਗੁਰੂ ਵਾਹਿਗੁਰੂ ਕਹਿ, ਤੇਰੀ ਆਵਾਜ਼ ਸੁਣ ਲੈਣੀ, ਤੇਰੇ ਨੇੜੇ ਰਹਿੰਦਾ ਹੈ, ਅਤੇ ਜਦੋਂ ਤੇਰੀ ਆਵਾਜ਼ ਸੁਣ ਲਵੇਗਾ ਤੇ ਤੇਰੇ ਦੁੱਖਾਂ ਕਲੇਸ਼ਾਂ ਦਾ ਉਹ ਅੰਤ ਕਰੇਗਾ।
ਹੱਬ ਰੰਗ ਮਾਣਹੇ ਜਿਸ ਸੰਗ ਤੈ ਸਿਉ ਲਾਈਐ ਨੇਹੋ।
ਆਖਣ ਲੱਗੇ ਜੀ ਕਿਉਂ ਉਹਦੇ ਨਾਲ ਪ੍ਰੇਮ ਕਰੀਏ। ਕਹਿੰਦੇ ਜਿੰਨੀਆਂ ਵੀ ਇਹ ਦੌਲਤਾਂ ਸ਼ੋਹਰਤਾਂ ਤੇਰੇ ਜੀਵਨ ਦੀਆਂ ਖੁਸ਼ੀਆਂ ਅਤੇ ਰੰਗੀਨੀਆਂ ਨੇ ਨਾ, ਹੱਬ ਰੰਗ ਮਾਣ ਹੈ ਜਿਸ, ਉਹਦੀ ਹੀ ਕਿਰਪਾ ਦੇ ਸਦਕਾ ਇਹ ਸਾਰਾ ਖੁਸ਼ੀਆਂ ਖੇੜਿਆਂ ਦਾ ਪਰਿਵਾਰ ਤੈਨੂੰ ਮਿਲਿਆ ਹੋਇਆ ਹੈ, ਇਹ ਦੌਲਤਾਂ ਸ਼ੋਹਰਤਾਂ ਤਖਤੋ ਤਾਜ ਤੈਨੂੰ ਮਿਲੇ ਹੋਏ ਨੇ, ਜਿੰਨੇ ਕੁ ਸੁੱਖ ਤੇਰੇ ਕੋਲ ਨੇ ਉਹਦੇ ਦਿੱਤੇ ਨੇ, ਦੁੱਖ ਤੇਰੇ ਕਰਮਾਂ ਦੇ ਨੇ ਤੇ ਜੇ ਉਹਨੂੰ ਜਪ ਲਵੇਂ ਤੇ ਜਿਹੜੇ ਦੁੱਖ ਨੇ ਉਹਨਾਂ ਦੀ ਵੀ ਨਿਵਿਰਤੀ ਕਰਕੇ ਤੈਨੂੰ ਆਨੰਦ ਦੀ ਅਵਸਥਾ ਤੈਨੂੰ ਸੁੱਖ ਬਖਸ਼ ਦੇਵੇਗਾ। ਹੱਬ ਸਾਰੇ ਹੀ ਕਈ ਵਾਰ ਸਾਨੂੰ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਅਸੀਂ ਮਿਹਨਤ ਦੇ ਨਾਲ ਹੀ ਇਹ ਸੁੱਖ ਭੋਗ ਰਹੇ ਹਾਂ। ਨਹੀਂ, ਦੇਵ ਨੇ ਤਾਂ ਬੜੀ ਬਲਵਾਨ ਹੈ। ਤੁਸੀਂ ਕਦੇ ਦਿਹਾੜੀ ਧੱਪਾ ਕਰਨ ਵਾਲਾ ਕੋਈ ਵੀਰ ਦੇਖੋ, ਪੈਲੀਆਂ 'ਚ ਦਿਹਾੜੀ ਕਰਦਾ, ਬਾਜ਼ਾਰਾਂ ਵਿੱਚ ਦਿਹਾੜੀ ਕਰਦਾ, ਮਾਲ ਢੋਂਦਾ, ਉਹਦੇ ਕੋਲ ਇੱਕ ਨਿੱਕੀ ਜੀ ਕੁੱਲੀ ਹੈ ਰਹਿਣ ਵਾਲੀ, ਉਹਦੀ ਸਮਰੱਥਾ ਨਹੀਂ ਹੈ ਤੁਹਾਡੇ ਵਰਗਾ ਮਾਲਕਾਂ ਵਰਗਾ ਸੇਠ ਵਰਗਾ ਮਹਿਲ ਪਾ ਲਵੇ। ਤੇ ਸੇਠ ਹੋਣੀ ਐਡਾ ਢਿੱਡ ਹੈ, ਚੰਗਾ ਪਲਿਆ ਸੇਠ ਹੈ, ਗੱਦੀ ਲਾ ਕੇ ਬੈਠਾ ਹੈ, 15-16 ਉਹਦੇ ਥੱਲੇ ਇਹੋ ਜਿਹੇ ਮਜ਼ਦੂਰ ਕੰਮ ਕਰਨ ਵਾਲੇ ਗਰੀਬ ਗੁਰਬੇ ਨੇ ਵਿਚਾਰੇ, ਉੱਥੋਂ ਬੈਠਾ ਦਬਕਾ ਮਾਰਦਾ ਵੀ ਪੰਡ ਚੁੱਕੇ ਉੱਥੇ ਲੈ ਜਾ ਦੇ, ਹੱਥ ਜੋੜ ਕੇ ਤੁਰ ਪੈਂਦੇ ਨੇ। ਸਾਰੀ ਦਿਹਾੜੀ ਵਿਹਲਾ, ਸਾਰੀ ਦਿਹਾੜੀ ਪ੍ਰਸ਼ਾਦੇ ਨੂੰ ਮੱਤ ਦਿੰਦਾ, ਹੱਥ ਨਹੀਂ ਕਦੇ ਲਾਇਆ। ਉਹ ਦਿਨ ਰਾਤ ਮਿਹਨਤ ਕਰਨ ਵਾਲਿਆਂ ਨੂੰ ਨਸੀਬ ਕੀ ਹੋਇਆ ਹੈ? ਇੱਕ ਕੱਖਾਂ ਦੀ ਕੁੱਲੀ ਅਤੇ ਸੇਠ ਹੋਣਾ ਦਾ 5-ਮੰਜ਼ਿਲਾ ਮਹਿਲ ਤਿਆਰ ਬੈਠਾ ਹੈ। ਅਤੇ ਜੇ ਮਿਹਨਤ ਨਾਲ ਹੀ ਤੈਨੂੰ ਸੁੱਖ ਮਿਲਦਾ ਹੁੰਦਾ ਤਾਂ ਉਹ ਦਿਹਾੜੀ ਕਰਨ ਵਾਲੇ ਦੀ ਮਿਹਨਤ ਸੇਠ ਜੀ ਤੁਹਾਡੇ ਨਾਲੋਂ 100 ਗੁਣਾ ਜ਼ਿਆਦਾ ਹੈ, ਬੜੀ ਮਿਹਨਤ ਹੈ ਉਹਦੀ। ਪਰ ਕਰਮਗਤ ਵੇਖੋ, ਦੇਵ ਨੇ ਤਾਂ ਵੇਖੋ ਵੀ ਤੁਹਾਡੇ ਕੋਲ 5-ਮੰਜ਼ਿਲਾ ਮਹਿਲ ਅਤੇ ਉਹਨੂੰ ਕੁੱਲੀ ਨਸੀਬ ਹੋਈ ਹੈ, ਇਹਦਾ ਮਤਲਬ ਵੀ ਉਹਦੀ ਖੇਡ ਹੈ ਸਾਰੀ। ਇਹ ਤੇਰੇ ਜਿਹੜੇ ਕਰਮ ਨੇ ਉਹ ਫਲ ਪ੍ਰਦਾਤਾ ਹੈ। ਕਈ ਵਾਰ ਤੁਹਾਡੀ ਫਸਲ ਦਾ ਹਿਸਾਬ ਕੌਣ ਕਰਦਾ? ਸਰਕਾਰਾਂ। ਅਤੇ ਕਈ ਵਾਰ ਤੁਹਾਡੀ ਫਸਲ ਤੁਹਾਡੇ ਅਨੁਸਾਰ ਚੰਗੀ ਹੁੰਦੀ ਅਤੇ ਮੰਡੀ ਵਿੱਚ ਰੇਟ ਹੀ ਕੋਈ ਨਹੀਂ ਮਿਲਦਾ, ਮੁੱਲ ਹੀ ਕੋਈ ਨਹੀਂ ਮਿਲਦਾ। ਅਤੇ ਕਈ ਵਾਰ ਮਾੜੀ ਫਸਲ ਵਾਲੇ ਨੂੰ ਵੀ ਚੰਗਾ ਮੁੱਲ ਮਿਲ ਜਾਂਦਾ। ਸਰਕਾਰ ਦੇ ਹੱਥ ਸਾਰੀ ਖੇਡ ਹੈ। ਇਹ ਜਿੰਨੀ ਫਸਲ ਤੂੰ ਕਰਮਗਤ ਕੀਤਾ, ਜੋ ਬੀਜਿਆ ਹੈ, ਜੋ ਵੱਢ ਕੇ ਪਰਲੋਕ ਖੜਨਾ ਹੈ, ਇਹਦਾ ਹਿਸਾਬ ਤੈਨੂੰ ਗਾਂਹ ਨਫ਼ਾ ਨੁਕਸਾਨ ਕੀ ਦੇਣਾ, ਇਹ ਖਸਮ ਦੇ ਹੱਥ ਹੈ। ਸਰਕਾਰ ਉਸ ਅਕਾਲ ਪੁਰਖ ਦੀ ਹੈ, ਉਸਨੇ ਸਭ ਕੁਝ ਤੈਨੂੰ ਦੇਣਾ ਹੈ। ਚੰਗਾ ਦੇਵੇ, ਬਹੁਤਾ ਦੇਵੇ, ਥੋੜ੍ਹਾ ਦੇਵੇ, ਮਾਣ ਨਾ ਕਰ। ਜੇ ਮਿਹਨਤ ਦੇ ਨਾਲ ਸਭ ਕੁਝ ਮਿਲਦਾ ਹੋਵੇ ਤਾਂ ਦਿਹਾੜੀ ਕਰਨ ਵਾਲੇ ਮਹਿਲ ਵਿੱਚ ਰਹਿਣੇ ਚਾਹੀਦੇ ਨੇ। ਕਰਮਗਤ ਬਲਵਾਨ ਹੈ, ਮਿਹਨਤ ਕਰਨੀ ਚਾਹੀਦੀ ਹੈ, ਪਰ ਜਿਹੜੀ ਕਰਮਗਤ ਹੈ ਉਹ ਬਲਵਾਨ ਹੈ। ਔਰ ਕਰਮਗਤ ਹੈ, ਵਿਯੋਗ ਸੰਯੋਗ ਮੌਜੂਦ ਨੇ, ਇਹਦਾ ਜ਼ਿਕਰ ਤੁਸੀਂ ਇਸੇ ਸ਼ਬਦ ਵਿੱਚ ਅੱਗੇ ਸਰਵਣ ਕਰੋਗੇ। ਪਾਤਸ਼ਾਹ ਕਹਿੰਦੇ ਨੇ ਮਾਣ ਨਾ ਕਰੀਂ, ਇਹ ਤੇਰੀ ਮਿਹਨਤ ਦਾ ਫਲ ਨਹੀਂ ਹੈ, ਇਹ ਅਕਾਲ ਪੁਰਖ ਤੇਰੇ 'ਤੇ ਤਰੁੱਠ ਕੇ ਤੈਨੂੰ ਦੇ ਰਿਹਾ ਹੈ। ਸਿਮਰਿਆ ਕਰ ਉਸਨੂੰ। ਅਤੇ ਜੇ ਮਿਹਨਤ ਦਾ ਗੁਮਾਨ ਕਰਦਾ, ਮੈਂ ਉਹ ਵੀ ਬੱਚੇ ਦੇਖੇ ਨੇ ਜਿਨ੍ਹਾਂ ਨੂੰ ਜਮਾਂਦਰੂ ਹੀ ਪੋਲੀਓ ਹੈ ਔਰ ਅੱਜ ਤੱਕ ਤੁਰ ਨਹੀਂ ਪਾਏ, ਹੁਣ ਉਹ ਕਿੱਦਾਂ ਮਿਹਨਤ ਕਰਨਗੇ? ਕਾਹਦਾ ਮਾਣ ਹੈ? ਹੱਡ ਚੱਲਦੇ ਨੇ, ਉਹਦੀ ਬਰਕਤ ਹੈ। ਇਹ ਚੱਲਣੋਂ ਹੱਟ ਜਾਣ ਤੇ ਕਾਹਦੀ ਮਿਹਨਤ ਕਰੇਗਾ? ਦੱਸ ਮੈਨੂੰ, ਕਿਰਤ ਕਰ, ਮਿਹਨਤ ਕਰ, ਪਰ ਮਾਣ ਨਾ ਕਰ, ਹੰਕਾਰ ਨਾ ਕਰ। ਜੋ ਵੀ ਹੈ ਉਹਦੇ ਹੁਕਮ ਵਿੱਚ ਹੈ। ਬਾਪੂ ਆਖਣ ਲੱਗਾ, ਹੱਬ ਰੰਗ ਮਾਣ ਹੈ ਜਿਸ, ਉਹਦੀ ਕਿਰਪਾ ਦੇ ਨਾਲ ਸਾਰੇ ਹੀ ਰੰਗ ਮਾਣੇ ਹੋਏ ਨੇ। ਤੂੰ ਆਖਣ ਲੱਗੇ, ਯਾਦ ਰੱਖੀ ਉਸ ਪਰਮਾਤਮਾ ਦੀ ਬਰਕਤ ਹੋਈ, ਉਸ ਪਰਮਾਤਮਾ ਨੇ ਕਿਰਪਾ ਕੀਤੀ, ਤੈਨੂੰ ਸਾਰੇ ਹੀ ਸੁੱਖ ਮਿਲੇ ਨੇ। ਫਿਰ ਬੜੇ
ਤੈਸਿਓ ਲਾਈਐ ਨੇਹੋ,
ਹਰੀ ਦੇ ਬਖਸ਼ੇ ਰੰਗਾਂ ਨੂੰ ਮਾਣਦਾ ਹੋਇਆ, ਹਬ ਰੰਗ ਮਾਣ ਹੈ ਜਿਸ ਸੰਗ, ਉਹਦੀ ਕਿਰਪਾ ਦੇ ਸਦਕਾ ਸੁੱਖਾਂ ਦਾ ਤੇਰੇ ਨਾਲ ਸੰਗ ਹੈ। ਤੈਸਿਓ ਲਾਈਐ ਨੇ, ਉਹਦੇ ਨਾਲ ਪਿਆਰ ਪਾਲਾ, ਕਿਉਂਕਿ ਉਹਦੇ ਨਾਲ ਪ੍ਰੀਤੀ ਰੱਖੇਗਾ ਤੇ ਸਦਾ ਹੀ ਝੋਲੀਆਂ ਭਰੀਆਂ ਰਹਿੰਦੀਆਂ ਹਨ।
ਸੋ ਸਹੁ ਬਿੰਦ ਨਾ ਵਿਸਰੋ,
ਉਹ ਜਿਹੜਾ ਸਹੁ ਹੈ, ਖਸਮ ਹੈ, ਸਾਰਿਆਂ ਦੇ ਸਿਰ ਦਾ ਸ਼ਾਹੀ ਹੈ, ਮਹਾਰਾਜ ਕਹਿੰਦੇ ਉਹਨੂੰ ਸ਼ਾਹਾਂ ਵਿੱਚ ਵਸਾਲਾ ਹੈ। ਬਿੰਦ ਨਿਮਖ ਭਰ, ਜਿਵੇਂ ਅਮਲੀ ਨੂੰ ਅਮਲ ਨਹੀਂ ਨਾ ਭੁੱਲਦਾ, ਮੱਛੀ ਨੂੰ ਨੀਰ ਨਹੀਂ ਭੁੱਲਦਾ, ਬੰਬੀਹਾ ਸਵਾਨਤੀ ਬੂੰਦ ਦੀ ਯਾਦ ਵਿੱਚ ਸ਼ਮਾਂ ਬਤੀਤ ਕਰ ਦਿੰਦਾ ਹੈ। ਕਾਮੀ ਪੁਰਸ਼ ਨੂੰ ਇਸਤਰੀ ਨਹੀਂ ਭੁੱਲਦੀ। ਬਾਪੂ ਆਖਣ ਲੱਗਾ, ਇੱਕ ਪਲ ਦੇ ਲਈ ਵੀ ਉਸ ਪਰਮਾਤਮਾ ਨੂੰ ਵਿਸਾਰੀ ਨਾ, ਕਿਉਂਕਿ ਸਾਡਾ ਸੁਭਾਅ ਹੈ ਸਵਾਲ 'ਤੇ ਸਵਾਲ ਖੜਾ ਕਰਨਾ। ਜਦੋਂ ਪਾਤਸ਼ਾਹ ਨੇ ਆਖਿਆ ਨਾ, ਤੈਂ ਸਿਉਂ ਲਾਈਐ ਨੇਹੋ, ਉਹਦੇ ਨਾਲ ਪਿਆਰ ਪਾ ਲੈ, ਉਹਦਾ ਸਿਮਰਨ ਕਰਿਆ ਕਰਦੇ। ਅਸੀਂ ਸਵਾਲ ਪੁੱਛ ਲੈਂਦੇ ਜੀ, ਕਿੰਨਾ ਕੁ ਕਰਿਆ ਕਰੀਏ, ਕਿੰਨੀ ਕੁ ਬਾਣੀ ਫੜਿਆ ਕਰੀਏ। ਅਤੇ ਬਾਪੂ ਨੇ ਅੱਗੋਂ ਇਹ ਜਵਾਬ ਦਿੱਤਾ ਵੀ ਸੋ ਸਹੋ ਬਿੰਦ ਨਾ ਵਿਸਰੋ, ਇੱਕ ਬਿੰਦ ਦੇ ਲਈ ਅੱਖ ਚਮਕਣ ਦੇ ਲਈ ਵੀ ਉਸ ਖਸਮ ਦਾ ਨਾਮ ਨਹੀਂ ਭੁੱਲਣਾ ਤੂੰ। ਨਿਤਨੇਮ ਸਾਨੂੰ ਬਖਸ਼ਿਆ ਹੈ ਸੰਧਿਆ ਦਾ ਅੰਮ੍ਰਿਤ ਵੇਲੇ ਦਾ, ਤੇ ਇਹਦਾ ਮਤਲਬ ਇਹ ਨਹੀਂ ਵੀ ਨਿਤਨੇਮ ਕਰ ਲਿਆ ਤੇ ਯਾਰ ਹੋਣੀ ਹੁਣ ਸੁੱਤੇ ਹੀ ਨਾ ਉੱਠਣ ਸਾਰੀ ਦਿਹਾੜੀ। ਹਾਂ, ਕਿਰਤ ਕਰੋ, ਹੱਥ ਕਾਰ ਵੱਲ, ਚਿੱਤ ਯਾਰ ਵੱਲ ਕਿਰਤ ਕਰੋ, ਪਰ ਚਿੱਤ ਗੁਰੂ ਨਾਨਕ ਵੱਲ ਰੱਖੋ, ਸਾਰੀ ਦਿਹਾੜੀ ਸਿਮਰੋ। ਔਰ ਜਿਸ ਦਿਨ ਤੋਂ ਉਸ ਨੂੰ ਸਿਮਰਨ ਲੱਗ ਪਏ, ਫਿਰ ਸੁਖਮਣੀ ਨੇ ਮੋਹਰ ਲਾਈ ਹੈ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਫਿਰ ਸੁੱਖ ਹੀ ਸੁੱਖ ਹੈ। ਬਾਪੂ ਕਹਿੰਦੇ ਇੱਕ ਬਿੰਦ ਲਈ ਵੀ ਉਹਨੂੰ ਭੁੱਲਣਾ ਨਾ ਕਰ।
ਨਾਨਕ ਜਿਨ ਸੁੰਦਰ ਰਚਿਆ ਦੇਹੋ।
ਮਹਾਰਾਜ ਫਿਰ ਪੁੱਛ ਲਿਆ ਜੀ ਕਿਉਂ ਸਵਾਸਾਂ ਨਾ ਚੇਤੇ ਰੱਖੀਏ। ਕਹਿੰਦੇ ਦੇਖ, ਤੈਨੂੰ ਦਾਤਾਂ ਤੇ ਬੜੀਆਂ ਦਿੱਤੀਆਂ ਨੇ, ਜਿਹੜੇ ਤੈਨੂੰ ਸਵਾਸ ਦਿੱਤੇ ਨੇ ਨਾ, ਜਿਹੜਾ ਤੈਨੂੰ ਸਰੀਰ ਦਿੱਤਾ, ਜਿਹਦੇ ਬਲਬੂਤੇ ਤੇ ਇਹ ਕਿਰਤ ਕਮਾਈ ਸਾਰੇ ਕਰਮ ਸੱਜਣਾ ਮਿੱਤਰਾਂ ਵਿੱਚ ਬਹਿੰਦਾ ਰੰਗੀਨੀਆਂ ਮਾਣਦਾ ਹੈ, ਕਿਉਂਕਿ ਇਹ ਤੈਨੂੰ ਉਹਨੇ ਦਿੱਤਾ ਹੋਇਆ ਹੈ। ਮਾਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਉਪਾਰ। ਐਸੀ ਮਹਾਨ ਮੂਰਤੀ ਬਣਾਈ ਹੈ, ਬਣੀ ਕਾਹਦੇ ਤੂੰ ਹੈ, ਕਿੱਡਾ ਵੱਡਾ ਅਹਿਸਾਨ ਹੈ। ਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇਹ ਸੁਵਾਰ ਧਰੀ, ਖਾਨ ਪਾਨ ਸੋਧੇ ਸੁਖ ਭੁੰਚਤ, ਸੰਕਟ ਕਾਟ ਵਿਪਤ ਹਰੀ। ਮਾਤ ਪਿਤਾ ਭਾਈ ਅਰ ਬੰਧਪ, ਅਹਿਸਾਨ ਗਿਣਦਾ ਜਾਈ, ਮਾਤ ਪਿਤਾ ਭਾਈ ਅਰ ਬੰਧਪ, ਬੂਜਨ ਕੀ ਸਭ ਸੂਜ ਪਰੀ, ਵਰਧਮਾਨ ਹੋਵਤ ਦਿਨ ਪ੍ਰਾਤੋ, ਨਿਤ ਆਵਤ ਨਿਕਟ ਬਿਖੰਮ ਜਰੀ। ਹਰੇ ਗੁਣਹੀਨ ਦੀਨ ਮਾਇਆ ਕ੍ਰਿਮ, ਸਿਮਰ ਸੁਆਮੀ ਹੇਕ ਘਰੀ। ਇੰਨਾ ਕੁਝ ਦਿੱਤਾ ਤੈਨੂੰ, ਮਾਤਾ ਦੇ ਰਕਤ ਬਿੰਦ ਤੋਂ ਤੇ ਪਿਤਾ ਦੇ ਪਲੀਤ ਕਤਰੇ ਤੋਂ। ਮੈਂ ਸਿੱਧੇ ਦੇ ਸ਼ਬਦ ਵਰਤਾਂ, ਪਿਤਾ ਦਾ ਵੀਰਜ ਤੇ ਮਾਤਾ ਦਾ ਰਕਤ ਬਿੰਦ ਹੈ ਕੀ ਹੈ? ਰਕਤ ਬਿੰਦ ਕੀ ਹੈ? ਮੈਲਾ ਹੀ ਹੈ ਨਾ। ਪਿਤਾ ਦਾ ਵੀਰਜ ਕੀ ਹੈ? ਮੈਲਾ ਹੀ ਹੈ ਨਾ। ਏਡੀ ਮੈਲ ਦੇ ਉੱਤੋਂ ਐਸਾ ਕਾਰਖਾਨਾ ਲਾਇਆ ਹੈ ਉਸਨੇ, ਕਿੱਡੇ ਕਿੱਡੇ ਸੋਹਣੇ ਰੰਗ ਰੂਪ ਬਣਾ ਬਣਾ ਖੜੇ ਕਰੀ ਜਾਂਦਾ ਹੈ। ਦੁਰਲੱਭ ਦੇਹ ਸੁਵਾਰ ਧਰੀ, ਦੁਰਲੱਭ ਜਿਹੀ ਦੇਹੀ ਤਿਆਰ ਕਰ ਦਿੰਦਾ। ਦੁਰਲੱਭ ਤਾਂ ਆਖਿਆ, ਇੱਥੇ ਲੱਖ ਹਕੀਮ ਛਾਤੀ ਤੇ ਹੱਥ ਮਾਰ ਕੇ ਆਖਣ ਵੀ ਅਸੀਂ ਇਹ ਮਿੱਟੀ ਦਾ ਪੁਤਲਾ ਤਿਆਰ ਕਰ ਸਕਦੇ ਹਾਂ, ਤੇ ਅੱਜ ਤੱਕ ਰੂਹੇ ਜ਼ਮੀਨ ਨੇ ਐਸਾ ਹਕੀਮ ਪੈਦਾ ਨਹੀਂ ਕੀਤਾ। ਇੱਕੋ ਹੀ ਹਕੀਮ ਹੈ, ਉਹ ਹੈ ਨਾਨਕ ਨਿਰੰਕਾਰੀ, ਇੱਕ ਹੀ ਅਕਾਲ ਪੁਰਖ ਹੈ ਰਚਨਾ ਕਰਨ ਵਾਲਾ। ਆ ਡਾਕਟਰ ਤੇ ਕਹਿੰਦੇ ਨੇ ਛੇਕ ਛੂਕ ਕੱਢ ਕੇ ਦਿਲ ਵੀ ਬਦਲ ਦਿੰਦੇ ਨੇ ਹੁਣ, ਪਰ ਚੱਲਦਾ ਕਿਵੇਂ ਰੱਖੇਗਾ? ਖੂਨ ਤੂੰ ਬਣਾ ਨਹੀਂ ਸਕਦਾ, ਖੂਨ ਤੂੰ ਬਣਾ ਨਹੀਂ ਸਕਦਾ। ਬੜੀਆਂ ਨਾੜੀਆਂ ਪੇਚ ਲਾ ਲਾ ਬਦਲਦਾ ਹੈ ਤੂੰ, ਪਰ ਕੁਝ ਗੱਲਾਂ ਨੇ ਜੋ ਉਸ ਸਾਰਿਆਂ ਦੇ ਖਸਮ ਨੇ ਹੱਥੀਂ ਰੱਖੀਆਂ ਨੇ। ਨਾ ਤੇ ਤੈਨੂੰ ਇਹ ਉਹਨੇ ਬਰਕਤ ਦਿੱਤੀ ਹੈ ਖੂਨ ਬਣਾਉਣ ਦੀ, ਨਾ ਤੇਰੇ ਵਿੱਚ ਉਹ ਜੋਤ ਰੂਹ ਪਾਉਣ ਦੀ ਸਮਰੱਥਾ ਉਹ ਤੈਨੂੰ ਦਿੰਦਾ ਹੈ। ਦੁਰਲੱਭ ਤਾਂ ਹੈ ਕਿਉਂਕਿ ਕੇਵਲ ਉਹੀ ਇੱਕ ਇਹਨਾਂ ਭਾਂਡਿਆਂ ਨੂੰ ਸਾਜਣ ਵਾਲਾ ਹੈ। ਸੋ ਪਾਤਸ਼ਾਹ ਕਹਿੰਦੇ ਨੇ ਅਮੁੱਲਾ ਸਰੀਰ ਤੈਨੂੰ ਬਖਸ਼ਿਆ ਏ, ਜਾਂ ਦੁਨੀਆਂ ਦੀ ਕਿਸੇ ਮੰਡੀ ਵਿੱਚ ਵੀ ਪੈਸੇ ਲਾ ਕੇ ਕਹਿ ਬਜ਼ੁਰਗੀ ਤੇਰੇ ਤੇ ਆ ਗਈ, ਜਵਾਨੀ ਲੰਘ ਗਈ, ਵੀ ਲਓ ਪੈਸੇ ਤੇ ਮੈਨੂੰ ਨਵਾਂ ਸਰੀਰ ਦੇ ਦਿਓ। ਕਹਿੰਦੇ ਇਹ ਦੁਰਲੱਭ ਹੈ, ਇਹ ਪੈਸੇ ਨਾਲ ਕਦੇ ਮਿਲੇਗਾ ਨਹੀਂ। ਇਹ ਉਸਨੇ ਦੇਹੀ ਨੂੰ ਸਵਾਰਿਆ ਹੈ। ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਗਰੀ। ਹੇ ਗੁਣਾਂ ਤੋਂ ਹੀਣੇ ਬੰਦੇ, ਉਸ ਖਸਮ ਨੂੰ ਕਿਉਂ ਨਹੀਂ ਸਿਮਰਦਾ? ਕਿੰਨੇ ਅਹਿਸਾਨ ਨੇ, ਪਰਿਵਾਰ ਦੌਲਤਾਂ ਸ਼ੌਹਰਤਾਂ ਸਰੀਰ ਇਹ ਸਵਾਸ ਤੈਨੂੰ ਦਿੱਤੇ ਹੋਏ ਹਨ।
ਪੌੜੀ ਜੀਓ ਪ੍ਰਾਣ ਤਨ ਧਨ ਦੀਆ, ਦੀਨੇ ਰਸ ਭੋਗ।
ਧਿਆਨ ਦਿਓ, ਇਸ ਵਾਰ ਦੇ ਵਿੱਚ ਜਿੰਨੇ ਸਲੋਕ ਨੇ ਉਹ ਮੂਲ ਰੂਪ ਹੈ, ਤੇ ਟੀਕਾ ਉਸੇ ਦਾ ਹੀ ਟੀਕਾ ਪੌੜੀਆਂ ਵਿੱਚ ਕੀਤਾ ਹੈ। ਇੱਥੇ ਸੱਚੇ ਪਾਤਸ਼ਾਹ ਆਖਣ ਲੱਗੇ ਧਿਆਨ ਦਿਓ, ਟੀਕਾ ਕਰਨ ਲੱਗੇ ਨੇ, ਆਪਾਂ ਪੜ੍ਹ ਆਏ ਹਾਂ ਨਾ। ਉਹ ਪਰਮਾਤਮਾ ਨੂੰ ਬਿੰਦ ਲਈ ਵੀ ਵਿਸਾਰਨਾ ਨਾ ਕਰੀ ਜਿਸਨੇ ਦੁਰਲੱਭ ਦੇਹੀ ਦਿੱਤੀ ਹੈ। ਇਹ ਦੇਹੀ ਦੇਣ ਦੀ ਜਿਹੜੀ ਕਿਰਿਆ, ਅੱਗੇ ਆਖਣ ਲੱਗੇ ਵੇਖ ਜੀਓ ਤੈਨੂੰ ਸਰੀਰ ਦਿੱਤਾ, ਵਿੱਚ ਪ੍ਰਾਣ ਪਾਉਣੇ ਕੀਤੇ ਨੇ, ਫਿਰ ਤੇਰਿਆਂ ਇੰਦਰੀਆਂ ਨੂੰ ਬਰਕਤਾਂ ਦਿੱਤੀਆਂ, ਇਹ ਰਸ ਇਹ ਸਵਾਦ ਤੂੰ ਭੋਗ ਸਕੇ ਇਹ ਸਭ ਕੁਝ ਤੈਨੂੰ ਬਖਸ਼ਣਾ ਕੀਤਾ ਹੈ।
ਗ੍ਰਹਿ ਮੰਦਰ ਰਥ ਆਸ ਦੀਏ ਰਚ ਭਲੇ ਸੰਜੋਗ।
ਉਸ ਸੱਚੇ ਪਾਤਸ਼ਾਹ ਨੇ ਘਰ ਦਿੱਤਾ, ਉਸਨੇ ਤੈਨੂੰ ਮੰਦਰ ਦੇਣਾ ਕੀਤਾ, ਤੈਨੂੰ ਰਥ ਵੀ ਦਿੱਤੇ ਨੇ, ਭਾਵ ਕਿ ਤੈਨੂੰ ਦੌਲਤਾਂ ਸ਼ੌਹਰਤਾਂ ਤਖਤੋ ਤਾਜ ਬਖਸ਼ੇ ਨੇ। ਫਾਰਸੀ ਦਾ ਇੱਕ ਵਚਨ ਹੈ, ਕਹਿੰਦੇ ਉਹ ਪਾਤਸ਼ਾਹ ਜਿਹੜਾ ਹੈ ਨਾ, ਤੇਰੇ ਪੱਲੇ ਕੱਖ ਵੀ ਨਾ ਹੋਵੇ, ਖੁਦਾ ਬੰਦ ਬਖਸ਼ਿੰਦੇ ਓ ਐਸ਼ ਅਰਸ਼, ਤੇਰੇ ਪੱਲੇ ਕੱਖ ਵੀ ਨਾ ਹੋਵੇ, ਅਰਸ਼ਾਂ ਤੇ ਫਰਸ਼ਾਂ ਦਾ ਮਾਲਕ ਖੁਦਾ ਤੈਨੂੰ ਬਣਾ ਸਕਦਾ ਹੈ। ਰਥ ਘੋੜੇ ਦੇਣ ਵਾਲਾ ਉਹ ਹੈ, ਸਭ ਕੁਝ ਹਰਿਮੰਦਰ ਵਿੱਚੋਂ, ਸਭ ਕੁਝ ਗੁਰੂ ਨਾਨਕ ਦੇ ਦਰ ਤੋਂ, ਗੁਰੂ ਅਰਜਨ ਸਾਹਿਬ ਦੇ ਦਰ ਤੋਂ, ਸ੍ਰੀ ਦਰਬਾਰ ਸਾਹਿਬ ਕੋਲੋਂ, ਦਸਾਂ ਪਾਤਸ਼ਾਹੀਆਂ ਦੇ ਦਰ ਤੋਂ, ਗੁਰੂ ਗ੍ਰੰਥ ਸਾਹਿਬ ਦੇ ਦਰ ਤੋਂ, ਉਸ ਅਕਾਲ ਪੁਰਖ ਦੇ ਦਰ ਤੋਂ ਮਿਲਦਾ ਹੈ। ਆਖਣ ਲੱਗੇ ਪਰ ਮਿਲਿਆ ਸੰਜੋਗਾਂ ਕਰਕੇ ਹੈ, ਕਿਉਂਕਿ ਉਹਨੇ ਚੰਗੇ ਸੰਜੋਗ ਲਿਖੇ ਨੇ, ਅਤੇ ਕਰਮ ਚੰਗੇ ਨਾ ਹੁੰਦੇ ਤਾਂ ਸਾਰੀ ਦਿਹਾੜੀ ਇੱਕ ਵੀਰ ਮਿਹਨਤ ਕਰਦਾ ਰਹਿਣਾ ਕੁੱਲੀ 'ਚ ਪੈ ਰਿਹਾ ਹੈ। ਬਾਪੂ ਕਹਿੰਦਾ ਸੰਜੋਗ ਠੀਕ ਨਹੀਂ ਸੀ, ਬੀਜਿਆ ਚੰਗਾ ਨਾ ਹੋਵੇਗਾ, ਫੁੱਲ ਬੀਜੇ ਅਤੇ ਫੁੱਲ ਪੈਰਾਂ ਥੱਲੇ ਵਿਛਣਗੇ, ਸਿਖਾ ਕਿੱਕਰਾਂ ਬੀਜੀਆਂ ਅਤੇ ਕੰਡੇ ਹੀ ਹੱਥ ਲੱਗਣੇ ਨੇ, ਯਾਦ ਰੱਖੀ। ਕਰਮਗਤ ਦਾ ਫਲ ਹੈ, ਕਹਿੰਦੇ ਸੰਜੋਗ ਹੋਇਆ ਚੰਗਾ ਸੰਜੋਗ, ਭਲਾ ਸੰਜੋਗ। ਸੰਜੋਗ ਕੀ ਹੈ? ਸੰਜੋਗ ਐਸਾ ਯੋਗ ਜੋ ਬੜਾ ਚੰਗਾ ਹੈ, ਜਿਸ ਕਰਕੇ ਪ੍ਰਾਪਤੀ ਹੋਈ ਹੈ। ਯੋਗ ਦਾ ਮਤਲਬ ਹੈ ਜੁੜਿਆ, ਮਿਲ ਗਿਆ ਉਹ ਸ਼ੁਭ ਕਰਮ ਜਿਹਦੇ ਨਾਲ ਸਾਨੂੰ ਕੁਝ ਜੁੜਿਆ ਹੈ, ਸਾਨੂੰ ਕੁਝ ਮਿਲਿਆ ਹੈ, ਇਹ ਦਾਤਾਂ ਮਿਲੀਆਂ ਨੇ, ਉਸ ਅਕਾਲ ਪੁਰਖ ਦੀ ਪ੍ਰਾਪਤੀ ਹੋਈ ਹੈ, ਇਹ ਸਭ ਕੁਝ ਉਹਨੇ ਦਿੱਤਾ ਹੈ। ਇੱਥੇ ਕਈ ਵੀਰ ਕਹਿ ਦਿੰਦੇ ਜੀ ਨਾ, ਜੰਮਣ ਮਰਨ ਨਹੀਂ ਹੁੰਦਾ, 84 ਲੱਖ ਜੂਨਾਂ ਨਹੀਂ ਹੁੰਦੀਆਂ, ਸੰਜੋਗ ਪੂਰਬਲੇ ਕਰਮ ਨਹੀਂ ਹੁੰਦੇ। ਮੈਂ ਕਿਹਾ ਅੱਛਾ, ਵੀ ਗੁਰੂ ਅਰਜਨ ਸਾਹਿਬ, ਗੁਰੂ ਨਾਨਕ ਸਾਹਿਬ ਜਿਹੜੇ ਆਪ ਨਾਰਾਇਣ ਨੇ, ਉਹਨਾਂ ਨੂੰ ਵੱਡਾ ਗਿਆਨ ਹੋ ਆ ਗਿਆ ਏ? ਅਖੇ ਜੀ ਹੁੰਦਾ ਨਹੀਂ ਸੰਜੋਗ। ਅਤੇ ਮੈਂ ਕਿਹਾ ਆਹ ਕੀ ਲਿਖਿਆ ਹੈ? ਕੀਰਤਨ 16 ਨਹੀਂ ਕਦੀ ਪੜ੍ਹਿਆ? 16 ਸਾਹਿਬ ਨਹੀਂ ਕਦੀ ਪੜ੍ਹਿਆ? ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ। ਪੂਰਬਲੀ ਲਿਖਤ ਅਨੁਸਾਰ ਹੀ ਗੁਰੂ ਮਿਲਦਾ ਛੇਤੀ ਨਹੀਂ। ਅਤੇ ਪੂਰਬਲਾ ਕਰਮ ਇਹ ਨਹੀਂ ਵੀ ਪਿਛਲਾ ਜਨਮ ਹੀ ਇਕੱਲਾ ਹੁੰਦਾ, ਜੋ ਕੱਲ੍ਹ ਕੀਤਾ ਸੀ ਉਹ ਪੂਰਬਲਾ ਬਣ ਗਿਆ ਹੈ। ਆਹ ਹੁਣ ਤਕਰੀਬਨ 8:30 ਦਾ ਸਮਾਂ ਉਹ ਚੱਲਿਆ, ਜੋ 8 ਵਜੇ ਕੀਤਾ ਸੀ ਉਹ ਪੂਰਬਲਾ ਹੋ ਗਿਆ, ਜੋ ਕੱਲ੍ਹ ਕੀਤਾ ਸੀ, ਜੋ ਪਿਛਲਾ ਸਵਾਸ ਹੈ ਪੂਰਬਲਾ ਹੋ ਗਿਆ। ਇਸੇ ਤਰ੍ਹਾਂ ਪਿੱਛੇ ਸੈਂਕੜੇ ਸਦੀਆਂ ਵਰੇ ਜਨਮ ਜਨਮਾਂਤਰਾਂ ਤੱਕ ਤੁਰੇ ਜਾਓ, ਇਹ ਸਾਰੇ ਹੀ ਪੂਰਬਲੇ ਕਰਮ ਨੇ। ਅਤੇ ਜੇ ਚੰਗਾ ਕੀਤਾ, ਹੋ ਸਕਦਾ ਹੈ ਜਿਹੜਾ ਸਵੇਰੇ ਜਪਜੀ ਸਾਹਿਬ ਕੀਤਾ ਉਹਦਾ ਅੱਜ ਹੀ ਫਲ ਮਿਲ ਜਾਵੇ। ਪੂਰਬਲੇ ਕਰਮ ਜੇ ਚੰਗੇ ਕਰ ਲਵੇ, ਅਤੇ ਜੇ ਤੁਸੀਂ ਆਖੋ ਜੇ ਪੂਰਬਲੇ ਕਰਮ ਚੰਗੇ ਸੀ ਜੀ, ਮੁਕਤੀ ਹੋਣੀ ਚਾਹੀਦੀ ਸੀ, ਪੂਰਬਲੇ ਕਰਮਾਂ 'ਚ ਤੁਸੀਂ ਕਹਿੰਦੇ ਸੀ ਜੋ ਅਸੀਂ ਤਾਂ ਕੀੜੇ ਮਕੌੜੇ ਸੀ, ਹੁਣ ਮਨੁੱਖ ਬਣੇ ਹਾਂ ਅਤੇ ਕੀੜੇ ਮਕੌੜੇ ਕਰਮ ਕਰ ਨਹੀਂ ਸਕਦੇ, ਉਹ ਮੈਂ ਕਿਹਾ ਭਰਾਵਾ ਮਨੁੱਖ ਤੋਂ ਹੀ ਸਾਰੀਆਂ ਜੂਨਾਂ ਚੱਲੀਆਂ ਨੇ। ਮਨੁੱਖ ਚੰਗਾ ਕਰੇ ਅਤੇ ਸੱਚਖੰਡ ਵਿੱਚ ਪ੍ਰਵਾਨਗੀ, ਮੰਦਾ ਕਰੇ ਅਤੇ 84 ਜੂਨ। ਪਿੱਛੇ ਆਪਾਂ ਜਾਨਵਰ 'ਤੇ ਰਹੇ ਹਾਂ, ਕੀੜੇ ਮਕੌੜੇ 'ਤੇ ਰਹੇ ਹਾਂ, ਪਰ ਪਿੱਛੇ ਆਪਾਂ ਮਨੁੱਖ ਵੀ ਰਹੇ ਹਾਂ। ਇਹ ਮੈਨੂੰ ਕਬੀਰ ਜੀ ਮਹਾਰਾਜ ਨੇ ਹੁਕਮ ਕੀਤਾ, ਪੁੱਛਿਓ ਇਹ ਗੱਲ ਸੱਚੀ ਹੈ? ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਜੋਗੀ ਜਤੀ ਤਪੀ ਬ੍ਰਹਮਚਾਰੀ ਕਬਹੂ ਰਾਜਾ ਕਬਹੂ ਛਤਰਪਤ ਬੇਖਾਰੀ, ਕਿਤੇ ਤੂੰ ਛਤਰਪਤੀ ਬਣਿਆ, ਕਿਤੇ ਰਾਜਾ ਬਣਿਆ, ਕਿਤੇ ਭਿਖਾਰੀ, ਕਿਤੇ ਜੋਗੀ, ਕਿਤੇ ਜੰਗਮ, ਕਿਤੇ ਅਸਥੂਲ, ਕਿਤੇ ਸੂਖਸ਼ਮ ਜੀਵ ਬਣਿਆ, ਕਈ ਵਾਰ ਗਰਭ ਵਿੱਚ ਆਇਆ ਹੈ, ਤੂੰ ਵੱਡਾ ਗਿਆਨੀ ਹੈ ਕਬੀਰ ਜੀ ਨਾਲੋਂ। ਔਰ ਉਹਨਾਂ ਜੂਨਾਂ ਦਰਮਿਆਨ ਜਦੋਂ ਗਰਭ ਵਿੱਚ ਤੂੰ ਆਇਆ ਹੈ, ਭਾਵੇਂ ਜੋਗੀ ਸੀ ਜੰਗਮ ਸੀ, ਜਿਹੜੇ ਤੂੰ ਕਰਮ ਕੀਤੇ ਹੋਣਗੇ ਉਹ ਪੂਰਬਲੇ ਨੇ, ਜੇ ਤੇ ਚੰਗੇ ਕੀਤੇ ਹੋਏ ਤੇ ਸੰਜੋਗ ਭਲਾ ਹੈ, ਤੇ ਭਲੇ ਸੰਜੋਗਾਂ ਦੇ ਨਾਲ ਪਾਤਸ਼ਾਹ ਮਹਾਰਾਜ ਆਖਣ ਲੱਗੇ ਉਹ ਤੇਰੀ ਝੋਲੀ ਚੰਗੀਆਂ ਦਾਤਾਂ ਨਾਲ ਭਰ ਦਿੰਦਾ ਹੈ।
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ।
ਉਸ ਸਿਰ ਦੇ ਸਾਈ ਨੇ ਘਰ ਵਾਲੀ ਦਿੱਤੀ, ਬੱਚੀ ਦਿੱਤੀ, ਪਤੀ ਦਿੱਤਾ, ਪਤਨੀ ਦਿੱਤੀ, ਇਹ ਸਾਰੇ ਦਾ ਸਾਰਾ ਪਰਿਵਾਰ, ਇਹ ਫੁਲਵਾੜੀ ਉਸ ਪਰਮਾਤਮਾ ਦੀ ਸਾਨੂੰ ਬਖਸ਼ੀ ਹੈ, ਤੇ ਜਿਨ੍ਹਾਂ ਦੇ ਚੰਗੇ ਕਰਮ ਨੇ ਉਹਨਾਂ ਨੂੰ ਹੀ ਇਹ ਪਰਿਵਾਰ ਇਹ ਸੁੱਖ ਸਹੂਲਤਾਂ ਉਹ ਬਖਸ਼ਦਾ ਹੈ, ਤੇ ਜਿਨ੍ਹਾਂ ਦੇ ਮਾੜੇ ਕਰਮ ਨੇ ਜਦੋਂ ਦੁੱਖ ਪਾਉਂਦੇ ਹਾਂ ਫਿਰ ਗੁਰੂ ਨਾਨਕ ਚੇਤੇ ਆਉਂਦਾ ਏ, ਤੇ ਚੇਤੇ ਆਉਣ ਦੇ ਨਾਲ ਕਰਮ ਜਿਹੜੇ ਨੇ ਉਹ ਸ਼ੁੱਭ ਹੁੰਦੇ ਨੇ, ਤੇ ਫਿਰ ਦੁਖੀਆਂ ਦੀਆਂ ਵੀ ਝੋਲੀਆਂ ਭਰ ਦਿੰਦਾ ਹੈ। ਦੁੱਖ ਤੋਂ ਬਿਨਾਂ ਚੇਤੇ ਨਹੀਂ ਨਾ ਆਉਂਦਾ, ਸੁਖਮਣੀ ਕਿੱਥੇ ਪੜ੍ਹਨ ਨੂੰ ਦਿਲ ਕਰਦਾ ਜੇ ਦੁੱਖ ਨਾ ਆਵੇ ਤੇ। ਇਸ ਕਰਕੇ ਪਾਤਸ਼ਾਹ ਆਖਣ ਲੱਗੇ ਘਰ ਵਾਲੀ ਪੁੱਤਰ ਮਿੱਤਰ ਸੱਜਣ ਸਾਰੇ ਹੀ ਦਿੱਤੇ ਨੇ, ਤੇ ਕਈਆਂ ਨੂੰ ਰਾਜੇ ਬਣਾ ਕੇ ਸੇਵਕ ਵੀ ਦਿੱਤੇ ਹੋਏ ਨੇ, ਕਈਆਂ ਨੂੰ ਸੇਵਕ ਵੀ ਦਿੰਦਾ ਹੈ। ਤੇ ਮੈਂ ਪੁੱਛਿਆ ਬਾਪੂ ਜੀ ਵਾਕਿਆ ਹੀ ਰਾਜਿਆਂ ਨੂੰ ਵੀ ਉਹ ਦਿੰਦਾ ਏ, ਤੇ ਪਾਤਸ਼ਾਹ ਆਖਣ ਲੱਗੇ ਬਿਲਕੁਲ, ਅਤਾ ਬਖਸ਼ੋ ਪਾਕ ਪਰਵਰ ਦੀਗਾਰ ਅਰਹੀਮਸਤ ਰੋਜ਼ੀ ਦਿਓ ਹਰ ਦਿਆਰ। ਦਿਆਰ ਕਹਿੰਦੇ ਨੇ ਦੇਸ਼ ਨੂੰ, ਦੇਸ਼ਾਂ ਦੇ ਮਾਲਕਾਂ ਨੂੰ। ਉਹ ਇਮਾਨ ਬਖਸ਼ਣ ਵਾਲਾ ਪਰਮਾਤਮਾ ਭਿਖਾਰੀਆਂ ਨੂੰ ਤੇ ਦੇ ਹੀ ਰਿਹਾ ਹੈ, ਵੱਡੇ ਵੱਡੇ ਰਾਜੇ ਗੁਰੂ ਦੇ ਦਰ ਤੇ ਆਉਂਦੇ ਨੇ, ਉਹਨਾਂ ਦੀਆਂ ਝੋਲੀਆਂ ਵੀ ਉਹ ਜਿਹੜਾ ਸੱਚੇ ਪਾਤਸ਼ਾਹ ਹੈ ਉਹ ਭਰਨ ਵਾਲਾ ਹੈ। ਦੀਨ ਦੁਨੀਆ ਦਾ ਪਾਤਸ਼ਾਹ ਦੇਣ ਦੇ ਯੋਗ ਹੈ, ਉਹਦੇ ਦਰ ਤੇ ਹੀ ਝੋਲੀ ਅਟਣੀ ਚਾਹੀਦੀ ਹੈ। ਇਹ ਚੰਮ ਦਾ ਲਿਫਾਫਾ ਕੋਈ ਕਿਸੇ ਨੂੰ ਕੀ ਦੇ ਸਕਦਾ ਹੈ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ।
ਉਹਨੂੰ ਜੇ ਅਸੀਂ ਸਿਮਰਨਾ ਨਾ ਛੱਡਿਆ, ਤਨ ਤੇ ਮਨ ਦੋਵੇਂ ਹੀ ਹਰੇ, ਬਾਣੀ ਪੜ੍ਹਨ ਦੇ ਨਾਲ ਤਨ ਦੇ ਰੋਗ ਵੀ ਉੱਡ ਗਏ, ਜਿਹੜੇ ਕਹਿੰਦੇ ਨਾ ਜੀ ਹਸਪਤਾਲਾਂ ਦੀ ਲੋੜ ਨਾ ਪੈਂਦੀ ਜੇ ਵਾਕਿਆ ਬਾਣੀ ਨਾਲ ਦੁੱਖ ਕੱਟੇ ਜਾਂਦੇ ਹੁੰਦੇ, ਹਸਪਤਾਲ ਤੇ ਉਹਨਾਂ ਮੇਰੇ ਵਰਗਿਆਂ ਨਾ ਚੀਜ਼ਾਂ ਲਈ ਨੇ ਜਿਹੜੇ ਬੰਦਗੀ ਨਹੀਂ ਕਰਦੇ, ਤੇ ਜਿਨ੍ਹਾਂ ਬੰਦਗੀ ਕਰ ਲਈ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਜਿਨ੍ਹਾਂ ਬੰਦਗੀ ਕਰ ਲਈ ਗੁਰੂ ਨਾਨਕ ਨੇ ਉਹਦੇ ਮਨ ਦੇ ਚਿੰਤਾਵਾਂ ਆਦਿਕ ਰੋਗ ਵੀ ਖਿੱਚ ਲਏ, ਹਰ ਲਏ, ਖਤਮ ਕੀਤੇ, ਤੇ ਤਨ ਦੇ ਰੋਗ ਵੀ ਕੌਣ ਨਹੀਂ ਜਾਣਦਾ। ਇਸ ਹਰਿਮੰਦਰ ਸਾਹਿਬ ਇਸ਼ਨਾਨ ਕਰਕੇ ਬਾਣੀ ਪੜ੍ਹ ਕੇ ਉਹ ਜਿਹੜਾ ਭਰਦਵਾਜ ਹੈ, ਉਹ ਜਿਹੜਾ ਸਾਇੰਟਿਸਟ ਹੈ, ਹੀ ਵਾਜ਼ ਅ ਸਾਇੰਟਿਸਟ ਇਨ ਨਾਸਾ, ਅਮੈਰੀਕਾ ਵਿੱਚ ਉਹ ਸਾਇੰਟਿਸਟ ਸੀ, ਕੈਂਸਰ ਵਰਗੇ ਰੋਗ ਜਿਹੜੇ ਡਾਕਟਰ ਕਹਿੰਦੇ ਸਾਡੀ ਸਮਰੱਥਾ ਨਹੀਂ, ਉਹ ਸਾਡੇ ਬਾਬੂ ਨਾਨਕ ਨੇ ਜੜੋਂ ਹੀ ਉਡਾ ਦਿੱਤੇ। ਕਿੰਨਾ ਦੇ ਜਿਹੜੇ ਉਹਨੂੰ ਯਾਦ ਕਰਦੇ ਨੇ। ਇੱਕ ਵਾਰ ਇਹ ਫਿਰ ਸਰਵਣ ਕਰਿਓ ਪੰਕਤੀ,
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ।
ਜੇ ਸਿਮਰੇਗਾ ਤੇ ਤਨ ਹਰਿਆ ਹੋ ਜਾਣਾ, ਜਿਵੇਂ ਉਸ ਭਰਦਵਾਜ ਦਾ ਆਇਆ, ਲੱਖਾਂ ਉਦਾਹਰਣਾਂ ਨੇ, ਮਨ ਦੀਆਂ ਚਿੰਤਾਵਾਂ ਉੱਡ ਗਈਆਂ, ਮਨ ਵੀ ਹਰਿਆ, ਤੇ ਵਿਯੋਗ ਵਿਛੋੜੇ ਮੁੱਕ ਗਏ, ਬਹੁਤੇ ਫੇਰ ਪਏ ਕਿਰਪਨ ਕਹੋ ਅਬ ਕਿਸ ਕਿਰਪਾ ਕੀਜੈ। ਇਹ 84 ਦੇ ਗੇੜ ਦਾ ਵਿਯੋਗ ਜਿਹੜਾ ਗੁਰੂ ਨਾਨਕ ਦੇ ਚਰਨਾਂ ਤੋਂ, ਸਾਡਾ ਅਕਾਲ ਪੁਰਖ ਦੇ ਚਰਨਾਂ ਤੋਂ ਦੂਰੀ ਸੀ, 84 ਕੱਟੀ ਗਈ, ਵਿਯੋਗ ਮਿਟ ਗਏ, ਵਿਛੋੜੇ ਮਿਟੇ ਹਨ।
ਸਾਧ ਸੰਗ ਹਰ ਗੁਣ ਰਮਹੋ ਬਿਨ ਸੇ ਸਭ ਰੋਗ।
ਇਹ ਸਭ ਕੁਝ ਤੈਨੂੰ ਮਿਲੇਗਾ ਪਰ ਜ਼ਰੀਆ ਇੱਕ ਹੈ। ਬਾਪੂ ਆਖਣ ਲੱਗਾ ਤੈਨੂੰ ਸਭ ਕੁਝ ਹੀ ਦੇ ਦੇਵਾਂਗਾ ਪਰ ਸਾਧ ਸੰਗਤ ਵਿੱਚ ਆਇਆ ਕਰ ਤੇ ਉਹਨੂੰ ਜਪਿਆ ਕਰ। ਤੇ ਜਿਹੜੇ ਕਹਿੰਦੇ ਨਾ ਜੀ ਸਾਨੂੰ ਤੇ ਰਮਾਨ ਨਹੀਂ ਆਇਆ, ਹਸਪਤਾਲ ਜਾਣਾ ਪਿਆ, ਤੁਹਾਡੇ ਤੋਂ ਜਪਿਆ ਹੀ ਨਹੀਂ ਗਿਆ। ਇਹ ਮੈਂ ਨਹੀਂ ਕਹਿ ਰਿਹਾ, ਬਾਣੀ ਕਹਿ ਰਹੀ ਹੈ ਵੀ ਮਨ ਤਨ ਹਰਿਆ ਹੋ ਜਾਂਦਾ ਹੈ, ਸਰੀਰ ਵੀ ਹਰਿਆ ਤੇ ਮਨ ਵੀ ਹਰਿਆ, ਤਖਤੋ ਤਾਜ ਸੇਵਕ ਇਹ ਖੁਸ਼ੀਆਂ ਇਹ ਸਭ ਕੁਝ ਬਖਸ਼ਦਾ ਹੈ ਜੇ ਉਸ ਨੂੰ ਤੁਸੀਂ ਜਪ ਲਓ। ਸਾਧੂਆਂ ਦੀ ਸੰਗਤ ਵਿੱਚ ਗੁਰੂ ਨਾਨਕ ਨੂੰ ਜਪਣਾ ਹੈ, ਸਤ ਸੰਗਤ ਵਿੱਚ ਗੁਰੂ ਨਾਨਕ ਨੂੰ ਜਪਣਾ ਹੈ, ਹਰੀ ਨੂੰ ਜਪਣਾ ਹੈ। ਔਰ ਜਿਸਨੇ ਵੀ ਉਸ ਹਰੀ ਪਰਮਾਤਮਾ ਨੂੰ ਜਪਿਆ ਹੈ, ਬਿਨ ਸਹਿ ਸਭ ਰੋਗ, ਸਭ ਰੋਗ ਇੱਥੇ ਕਿਹਾ ਹੈ, ਭਾਵੇਂ ਤਨ ਦੇ ਨੇ ਅਤੇ ਭਾਵੇਂ ਮਨ ਦੇ ਨੇ, ਸਾਰੇ ਹੀ ਰੋਗ ਹਰਨ ਵਾਲਾ ਗੁਰੂ ਨਾਨਕ ਹੈ, ਗੁਰੂ ਅਰਜਨ ਸਾਹਿਬ ਹੈ, ਗੁਰੂ ਰਾਮਦਾਸ ਗੁਰੂ ਗ੍ਰੰਥ ਸਾਹਿਬ ਨੇ। ਗੁਰੂ ਨਾਲ ਜੁੜੀਏ, ਗੁਰੂ ਤੋਂ ਬਿਨਾਂ ਕੋਈ ਝੋਲੀ ਭਰਨ ਦੇ ਸਮਰੱਥ ਨਹੀਂ ਹੈ। ਠੀਕ ਹੈ, ਮਹਾਂਪੁਰਸ਼ ਵਜ਼ੀਰ ਗੁਰੂ ਕੇ, ਗ੍ਰੰਥੀ ਸਿੰਘ ਗੁਰੂ ਕੇ ਵਜ਼ੀਰ, ਉਹ ਸਾਡੇ ਲਈ ਗੁਰਾਂ ਅੱਗੇ ਬੇਨਤੀ ਕਰਦੇ ਨੇ, ਗੁਰੂ ਸਾਹਿਬ ਪ੍ਰਵਾਨ ਕਰ ਲੈਂਦੇ ਨੇ, ਪਰ ਖਜ਼ਾਨਾ ਉਹੀ ਹੈ, ਕੋਈ ਕੋਲੋਂ ਦੇਣ ਦੇ ਸਮਰੱਥ ਨਹੀਂ। ਮੈਂ ਇਹ ਪੰਕਤੀ ਪੜ੍ਹ ਕੇ ਫਤਿਹ ਬੁਲਾਵਾਂ, ਫਿਰ ਪੜ੍ਹ ਦਵਾਂ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਖੰਡੇ ਦੀ ਪੌਲ ਲੈ ਕੇ ਗੁਰੂ ਵਾਲੇ ਬਣੀਏ, ਸਭ ਕੋ ਜੀ ਗੁਰੂ ਗ੍ਰੰਥ ਸਾਹਿਬ ਦੇ ਦਰ ਤੋਂ ਪ੍ਰਾਪਤ ਹੋਵੇਗਾ।
ਗੁਰੂ ਤੋਂ ਲਹਿਦਾ ਸਿੱਖ ਕਿਸੇ ਅੱਗੇ ਝੋਲੀ ਨਹੀਂ ਅੱਡਦਾ, ਅਦਬ ਸਭ ਦਾ ਕਰਦਾ ਹੈ, ਪਰ ਸਿਜਦਾ ਕੇਵਲ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਕਰਦਾ ਹੈ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹਿ ਵਿਜੋਗ, ਸਾਧ ਸੰਗ ਹਰ ਗੁਣ ਰਮ ਹੋ ਬਿਨ ਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।